ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਆਗਰੇ ਤੋਂ ਇੱਕ ਸੰਗਤ ਗੁਰੂ ਅਰਜਨ ਸਾਹਿਬ ਕੋਲ ਆਈ, ਆ ਕੇ ਇਹ ਆਖਣ ਲੱਗੀ, ਤੁਹਾਡੇ ਹੁਕਮ ਨਾਲ ਜਪ ਜੀ ਪੜ੍ਹਦੇ ਹਾਂ, ਪਰ ਜਿਸ ਵੇਲੇ ਜਪ ਜੀ ਪੜ੍ਹਦੇ ਹਾਂ ਮਨ ਉੱਡ ਜਾਂਦਾ। ਹੋਣਾ ਤਾਂ ਇਹ ਚਾਹੀਦਾ ਨਾ ਕਿ ਜਪ ਜੀ ਪੜ੍ਹੀਏ ਅਤੇ ਮਨ ਟਿਕ ਜਾਏ, ਪਰ ਪਾਤਸ਼ਾਹ ਸਾਡੇ ਨਾਲ ਇਹ ਹੋ ਰਿਹਾ ਹੈ ਕਿ ਜਿਸ ਵੇਲੇ ਜਪ ਜੀ ਪੜ੍ਹਦੇ ਹਾਂ ਮਨ ਨਹੀਂ ਠਹਿਰਦਾ। ਸਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਵੀ ਸਵੇਰੇ ਜਪ ਜੀ ਪੜ੍ਹੇ ਹੋਏ ਅਤੇ ਜਾਗ ਖੁੱਲ੍ਹਦੀਏ, ਜਿਸ ਵੇਲੇ ਅਸੀਂ ਕਹਿੰਦੇ ਹਾਂ ਭਈ ਪ੍ਰਾਪਤ ਮਾਨਕ ਜ਼ਰੂਰੀ ਆ। ਐਸਾ ਕਿਉਂ ਹੁੰਦਾ ਜੀ? ਇਹ ਗੱਲ ਜਿਸ ਵੇਲੇ ਗੁਰੂ ਅਰਜਨ ਸਾਹਿਬ ਨੂੰ ਕਹੀ ਤਾਂ ਮਹਾਰਾਜ ਦਾ ਆਪਣਾ ਢੰਗ ਹੈ, ਕਿਉਂਕਿ ਸਾਡੇ ਧਰਮ ਵਿੱਚ ਸਭ ਤੋਂ ਪਿਆਰੀ ਬਾਤ ਇਹ ਹੈ, ਸਰਲ ਬੜਾ ਹੈ, ਸਾਦਾ ਬੜਾ ਹੈ, ਸਿੱਧਾ ਬੜਾ ਹੈ, ਸਾਫ ਬੜਾ ਹੈ, ਸਪਸ਼ਟ ਬੜਾ ਹੈ, ਗੁੰਝਲ ਜ਼ਰਾ ਵੀ ਨਹੀਂ ਹੈ। ਨਾ ਇਹਦੇ ਵਿੱਚ ਸਰੀਰਕ ਉਛਲ ਕੂਦ ਹੈ, ਅਤੇ ਜੇ ਸੱਚ ਪੁੱਛਦੇ ਹੋ ਨਾ ਤਾਂ ਨਾ ਹੀ ਇਸ ਵਿੱਚ ਦਿਮਾਗੀ ਉਛਲ ਕੂਦ ਹੈ, ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਇੰਟਲੈਕਚੁਅਲ ਜਿਮਨਾਸਟ। ਜਿਵੇਂ ਜਿਮਨਾਸਟਿਕ ਦੀ ਖੇਡ ਤੁਸੀਂ ਦੇਖੀ ਓਲੰਪਿਕ 'ਚ, ਬੱਚੇ ਵੱਡੇ ਕੁੱਦੇ ਰਹਿੰਦੇ ਨੇ, ਛਾਲ ਮਾਰਦੇ ਨੇ, ਸਾਡੇ 'ਚ ਨਾ ਸਰੀਰ ਦੀ ਉਛਲ ਕੂਦ ਹੈ ਨਾ ਦਿਮਾਗ ਦੀ ਉਛਲ ਕੂਦ ਹੈ। ਇੱਥੇ ਤਾਂ ਸਾਫ ਸਪਸ਼ਟ ਸਿੱਧੀ ਗੱਲ ਮਹਾਰਾਜ ਜੀ ਸਮਝਾਉਣ ਲੱਗਦੇ ਨਾ, ਜਿਵੇਂ ਸਾਡੇ ਕਈ ਮਹਾਂਪੁਰਸ਼ ਕਰਦੇ ਨੇ, ਇਸ ਤਰ੍ਹਾਂ ਬੈਠ, ਇਸ ਤਰ੍ਹਾਂ ਰੁਕ, ਅਸਥਾਨ ਸਾਫ ਕਰ, ਹੋਰ ਤਰ੍ਹਾਂ ਜਗ੍ਹਾ ਢੂੰਡ, ਦਰਿਆ ਕਿਨਾਰੇ ਚਲਾ ਜਾ। ਸਾਨੂੰ ਆਗਰੇ ਦੀ ਸੰਗਤ ਨੂੰ ਸਮਝ ਨਹੀਂ ਆਈ, ਸਾਨੂੰ ਵੀ ਨਹੀਂ ਸੀ ਆਉਣੀ। ਮਹਾਰਾਜ ਨੇ ਮੋਟੀ ਜਿਹੀ ਗੱਲ ਕਹੀ, ਸਿੱਖਾ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਨਾ ਮਨ ਦਾ ਸੁਭਾਅ ਕੀ ਹੈ। ਮਨ ਉੱਡਦਾ ਹੈ ਜਿਸ ਵੇਲੇ ਜਪ ਜੀ ਪੜ੍ਹਦੇ ਹਾਂ, ਇਹ ਤੁਹਾਨੂੰ ਪਤਾ ਲੱਗ ਗਿਆ ਨਾ ਮਨ ਦਾ ਸੁਭਾਅ ਹੈ ਉੱਡਣ ਦਾ। ਸਿਨੇਮਾ ਦੇਖਦੇ ਮਨ ਕਿਉਂ ਨਹੀਂ ਉੱਡਦਾ? ਤਮਾਸ਼ਾ ਦੇਖਦੇ ਹਾਂ ਮਨ ਕਿਉਂ ਨਹੀਂ ਉੱਡਦਾ? ਫਿਲਮ ਦੇਖਦੇ ਹਾਂ ਮਨ ਕਿਉਂ ਨਹੀਂ ਉੱਡਦਾ? ਕੋਈ ਹੋਰ ਸੰਸਾਰੀ ਚੀਜ਼ ਦੇਖਦੇ ਹਾਂ ਮਨ ਕਿਉਂ ਨਹੀਂ ਉੱਡਦਾ? ਇਹ ਜਪ ਜੀ ਪੜ੍ਹਦੇ ਹਾਂ ਜਿਹੜਾ ਮਨ ਉੱਡਦਾ ਹੈ ਨਾ, ਇਹ ਤਾਂ ਸਿੰਘੋ ਸਿੱਖੋ ਸਾਧ ਸੰਗਤ ਸਗੋਂ ਖੁਸ਼ ਹੋਵੋ ਕਿ ਮਨ ਦਾ ਸੁਭਾਅ ਪਤਾ ਲੱਗ ਗਿਆ। ਅਤੇ ਜਿਸ ਦਾ ਸੁਭਾਅ ਪਤਾ ਲੱਗ ਜਾਏ ਨਾ ਉਸਨੂੰ ਛੇਤੀ ਕਾਬੂ ਕਰ ਲਈਦਾ। ਇਹ ਮੇਰੇ ਪਿਤਾ ਦਾ ਕਿਤਨਾ ਖੂਬਸੂਰਤ ਢੰਗ ਸੀ। ਬਸ ਮੇਰਾ ਅੱਜ ਇਹੀ ਮਜ਼ਮੂਨ ਹੈ ਕਿ ਜਪ ਕਿਵੇਂ ਕਰਨਾ ਹੈ, ਜਪ ਕਿਸ ਦਾ ਕਰਨਾ ਹੈ, ਜਪ ਕਿਸ ਵੇਲੇ ਕਰਨਾ ਹੈ, ਜਪ ਕਿਸ ਨਾਲ ਕਰਨਾ ਹੈ ਅਤੇ ਜਪ ਕਿਉਂ ਕਰਨਾ ਹੈ। ਇਹ ਆਮ ਸਵਾਲ ਨੇ, ਹੁਣ ਤਾਂ ਬਹੁਤ ਹੋਰ ਸਵਾਲ ਹੋਣਗੇ। ਅਸੀਂ ਇਹਨਾਂ ਨੂੰ ਜਾਣ ਕੇ ਥੋੜ੍ਹੇ ਜਿਹੇ ਸ਼ਬਦਾਂ ਅੰਦਰ, ਤਾਂ ਕਿ ਅਸੀਂ ਜਿਹੜੇ ਗ੍ਰਸਤੀ ਲੋਕ ਹਾਂ, ਘਰ ਵਿੱਚ ਰਹਿਣ ਵਾਲੇ ਹਾਂ, ਜਪ ਸਾਹਿਬ ਪੜ੍ਹਨ ਵਾਲੇ ਹਾਂ, ਸਾਡਾ ਮਨ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਰੋਜ਼ ਹੋਰ ਦੁਆਰਿਆਂ 'ਤੇ ਜਾ ਕੇ ਫਿਰੀਏ। ਨਾਲੇ ਸਿਰਫ ਇੱਕ ਜਪ ਜੀ ਦੀ ਕਰਾਮਾਤ ਹੈ, ਜੋ ਮੇਰੇ ਨਾਲ ਰੋਜ਼ ਹੋ ਰਿਹਾ ਨਾ ਇਹ ਜਪ ਜੀ 'ਚ ਲਿਖਿਆ। ਹੁਣ ਇਹ ਸਾਧੂ ਕੀ ਜਾਣੇ ਸਾਬਣ ਕੀ ਹੁੰਦਾ? ਮੈਂ ਗ੍ਰਸਤੀ ਹਾਂ, ਮੈਂ ਸਵੇਰੇ ਉੱਠਣੇ, ਪਾਣੀ ਵੱਲ ਜਾਣਾ, ਦੰਦ ਸਾਫ ਕਰਨੇ ਨੇ, ਸਾਬਣ ਲੈਣਾ। ਹੁਣ ਦੱਸੋ ਕਿਤਨਾ ਅੱਛਾ ਤਰੀਕਾ ਹੈ ਕਿ ਹਰ ਗ੍ਰਸਤੀ ਨੇ ਹਰ ਰੋਜ਼ ਸਾਬਣ ਨੂੰ ਹੱਥ ਲਾਉਣਾ ਹੈ, ਹਰ ਗ੍ਰਸਤੀ ਨੇ ਰੋਜ਼ ਪਾਣੀ ਨੂੰ ਨਾਲ ਹੱਥ ਧੋਣੇ ਹਨ। ਉਸੇ ਲਈ ਖਿਆਲ ਆਏਗਾ, ਮੂਤ ਪਨੀਤੀ ਕੱਪੜ ਹੋਏ ਦੇ ਸਾਬਣ ਲਈਏ ਹੋਏ, ਅਤੇ ਅਗਲੀ ਤੋਂ ਇੰਝ ਚਿੱਤ ਕਰੇਗਾ ਨਾ ਪੜ੍ਹਨ 'ਤੇ, ਪਰੀ ਹੈ ਮਤ ਪਾਪਾ ਕੇ ਸੰਗ ਉਹ ਤੋਪੈ ਨਾਵੇਂ ਕੇ ਰੰਗ। ਕਿਆ ਸਾਬਣ ਧੋਂਦੇ ਧੋਂਦੇ ਹੀ ਵਾਹਿਗੁਰੂ ਯਾਦ ਕਰਾ ਦੇਣਾ, ਗੁਰੂ ਨਾਨਕ ਤੇਰੇ ਵਰਗਾ ਸੰਸਾਰ 'ਤੇ ਹੈ ਕੋਈ ਨਹੀਂ ਹੈ। ਕਿਹੜਾ ਘਰ ਹੈ ਜਿਸ ਦੇ ਘਰ ਦੇ ਦਰਵਾਜ਼ੇ 'ਤੇ ਕਦੀ ਕੋਈ ਮੰਗਤਾ ਨਹੀਂ ਆਇਆ? ਕੋਈ ਹੈ ਐਸਾ ਸੰਸਾਰ? ਇੱਥੇ ਤਾਂ ਰਿਵਾਜ ਵੀ ਹੈ, ਖਾਸ ਕਰ ਦੇਸ਼ਾਂ ਅੰਦਰ ਸਵੇਰ ਵੇਲੇ ਲੋਟੇ ਲੈ ਕੇ ਨਿਕਲ ਜਾਂਦੇ ਨੇ ਕਈ ਸਾਧੂ, ਕੱਪੜੇ ਪਾ ਕੇ ਕਹਿੰਦੇ ਨੇ ਇੱਥੋਂ ਦੇ ਤਾਂ ਸ਼ਹਿਜ਼ਾਦੇ ਨੂੰ ਵੀ, ਇੱਥੋਂ ਦੇ ਬਾਦਸ਼ਾਹ ਨੂੰ ਵੀ, ਇੱਕ ਵਾਰੀ ਉਹ ਕੱਪੜੇ ਪਾਣੇ ਪੈਂਦੇ ਨੇ, ਦਰਵਾਜ਼ੇ ਜਾ ਕੇ ਮੰਗਣਾ ਪੈਂਦਾ। ਕਿਹੜਾ ਗ੍ਰਸਤੀ ਹੈ ਜਿਸਦੇ ਦਰਵਾਜ਼ੇ 'ਤੇ ਜਾ ਕੇ ਕਦੀ ਸਾਧੂ ਨਹੀਂ ਆਇਆ? ਅਤੇ ਜਿਸਲੇ ਸਾਧੂ ਦਰਵਾਜ਼ੇ 'ਤੇ ਆਏਗਾ, ਉਹ ਖੜਕਾਏਗਾ, ਖੜਾ ਹੋਏਗਾ, ਚੱਲੇਗਾ, ਉਸ ਵੇਲੇ ਜਪ ਜੀ ਯਾਦ ਆ ਜਾਏਗੀ। ਜਤ ਪਹਾਰਾ ਤੀਰਥ ਸੁਨਿਆਰ ਹੈਰਨ ਮਤ ਵੇਦ ਹਥਿਆਰ, ਉਸ ਵੇਲੇ ਸਾਨੂੰ ਖਿਆਲ ਆਏਗਾ, ਮੁੰਦਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰੇ ਬਭੂ, ਇਸ ਪਾਤਰ 'ਚ ਪਾ ਦੇ ਜੋ ਤੂੰ ਦੇਣਾ ਹੈ। ਇਹ ਇੱਕ ਪਿਤਾ ਦਾ ਆਪਣਾ ਢੰਗ ਹੈ। ਅੱਛਾ, ਕਿਹੜੀ ਔਰਤ ਹੈ ਬਈ ਜਿਹੜੀ ਸੁਨਿਆਰੇ ਕੋਲ ਨਹੀਂ ਗਈ? ਕੋਈ ਹੈ ਅਜੇ ਤੱਕ ਐਸੀ ਕੋਈ ਔਰਤ ਜਿਹੜੀ ਸੁਨਿਆਰੇ ਕੋਲ ਨਾ ਗਈ ਹੋਵੇ? ਸੁਨਿਆਰੇ ਦੀ ਦੁਕਾਨ 'ਤੇ ਜਾਣਾ ਹੈ, ਸੁਨਿਆਰੇ ਦਾ ਆਪਣਾ ਸੁਭਾਅ ਹੈ, ਤੁਸੀਂ ਉਹਨੂੰ ਗਹਿਣਾ ਦਿਖਾਉਣਾ ਹੈ, ਉਸ ਨੇ ਤੁਸੀਂ ਸੋਨਾ ਦਿਖਾਉਣਾ, ਉਹਨੇ ਗਹਿਣੇ ਦਿਖਾਉਣੇ ਨੇ। ਜਿਸ ਲਈ ਤੁਸੀਂ ਗਹਿਣਾ ਖਰੀਦਣ ਲੱਗੋਗੇ ਤਾਂ ਕਦੇ ਵੀ ਸਿਆਣਾ ਸੁਨਿਆਰਾ ਸਾਡਾ ਧਿਆਨ ਸੋਨੇ ਵੱਲ ਨਹੀਂ ਜਾਣ ਦੇਣ ਲੱਗਾ। ਦੇਖ ਕਿਤਨੀ ਅੱਛੀ ਬਣਤਰ ਹੈ, ਦੇਖ ਕਿਤਨਾ ਅੱਛਾ ਨਮੂਨਾ ਹੈ। ਉਸ ਵਿਚਾਰੀ ਦਾ ਸਾਰਾ ਧਿਆਨ ਸੋਨੇ ਤੋਂ ਹਟਾ ਕੇ ਪਾ ਦੇਵੇਗਾ ਬਣਤਰ ਵੱਲ। ਅਤੇ ਜੇ ਅਸੀਂ ਵੇਚਣ ਜਾਵਾਂਗੇ ਕਿ ਗੱਲ ਇਹ ਕੀ ਹੁੰਦਾ, ਇਹ ਟਾਂਕਾ ਲੱਗਿਆ, ਫਿਰ ਸਾਡਾ ਸਾਰਾ ਧਿਆਨ ਬਣਤਰ ਵੱਲ ਲਾ ਦੇਵੇਗਾ। ਹੁਣ ਇਹ ਕਿਤਨਾ ਆਸਾਨ ਤਰੀਕਾ ਹੈ ਕਿ ਜੇ ਅਸੀਂ ਕੋਈ ਚੀਜ਼ ਖਰੀਦਣੀ ਹੈ ਅਤੇ ਬਚਣਾ ਹੈ, ਕਿਧਰੇ ਮੈਨੂੰ ਬਣਾਵਟ 'ਚ ਨਾ ਪਾ ਦੇਵੇ। ਅਤੇ ਜਿਸ ਵੇਲੇ ਅਸੀਂ ਕੋਈ ਚੀਜ਼ ਦੇਣੀ ਹੈ, ਪੱਕਾ ਖਿਆਲ ਰਵੇ ਕੋਈ ਮੇਰੇ ਸੋਨੇ ਉੱਤੇ ਹੀ ਨਾ ਹੱਥ ਪਾ ਲਵੇ। ਇਸ ਤੋਂ ਆਸਾਨ ਤਰੀਕਾ ਕੀ ਹੈ ਜੋ ਪਿਤਾ ਸਾਨੂੰ ਸਮਝਾਉਂਦੇ ਹਨ? ਇਸ ਕਰਕੇ ਮਹਾਰਾਜ ਨੇ ਆਪ ਜਪ ਜੀ ਦੇ ਅੰਦਰ ਸਾਨੂੰ ਆਸਾਨ ਤਰੀਕੇ ਸਮਝਾਏ ਤਾਂ ਕਿ ਜਪ ਕਰਨ ਵੇਲੇ ਕਦੀ ਕਿਸੇ ਇਨਸਾਨ ਦਾ ਧਿਆਨ ਵਿਅਕਤੀ ਵੱਲ ਨਾ ਜਾਵੇ। ਜਪ ਜੀ ਦੀ ਸਭ ਤੋਂ ਵੱਡੀ ਸਿਫਤ ਜੋ ਬਾਣੀ ਬਿਓਰਾ ਵਿੱਚ ਲਿਖੀ ਹੈ, ਇਹ ਲਿਖੀ ਨੇ ਕਿ ਜਪ ਜੀ ਦੇ ਜਿਤਨੇ ਅੱਖਰ ਹਨ ਉਤਨੇ ਹੀ ਜਪ ਜੀ ਦੀਆਂ ਮਾਤਰਾ ਹਨ। ਜਪ ਜੀ ਦੇ ਅੱਖਰ 4,977 ਅਤੇ ਜਪ ਜੀ ਦੀਆਂ ਮਾਤਰਾ ਵੀ 4,977। ਇਹਦੇ ਅਰਥ ਇਹ ਨਿਕਲੇ ਮੋਟੇ ਜੇ ਕਿ ਅਗਰ ਜ਼ਰਾ ਵੀ ਜਪ ਪੜ੍ਹਦਿਆਂ ਸਾਡਾ ਖਿਆਲ ਇਹ ਮਨ ਵਿੱਚ ਆ ਗਿਆ ਕਿ ਮੈਨੂੰ ਸਮਝ ਆਉਣੀ ਸ਼ੁਰੂ ਹੋ ਗਈ, ਜੇ ਪਾਉਣਾ ਸ਼ੁਰੂ ਹੋ ਗਿਆ, ਉਖੜ ਜਾਏਗਾ। ਇਸ ਕਰਕੇ ਸਭ ਤੋਂ ਜ਼ਰੂਰੀ ਗੱਲ ਸਾਨੂੰ ਪਿਤਾ ਨੇ ਸਮਝਾਈ ਕਿ ਜੋ ਸ਼ਬਦ 'ਚ ਲਿਖਿਆ ਹੈ ਉਸ ਨੂੰ ਜ਼ਰਾ ਧਿਆਨ ਨਾਲ ਪੜ੍ਹੇ, ਫਿਰ ਉਸਨੂੰ ਸਾਰੀ ਸੋਝੀ ਆਉਣੀ ਸ਼ੁਰੂ ਹੋ ਜਾਏਗੀ। ਜਾਂ ਜਿਵੇਂ ਇੱਕ ਹੋਰ ਆਸਾਨ ਤਰੀਕਾ ਆਪ ਹੀ ਸਾਨੂੰ ਸਮਝਾ ਗਏ ਨੇ ਕਿ ਜਪ ਜੀ ਦੇ ਉੱਤੇ ਆਪ ਨੇ ਮਹਿਲਾ ਪਹਿਲਾ ਨਹੀਂ ਪਾਇਆ। ਬੜੀ ਭਾਰੀ ਬਾਤ ਹੋਏਗੀ ਕਿ ਇਤਨੀ ਜਪ ਜੀ ਦਾ ਸ਼ੁਰੂ ਹੋਣਾ, ਜਪ ਜੀ ਗੁਰੂ ਗ੍ਰੰਥ ਸਾਹਿਬ ਦਾ ਰਾਹ ਹੋਣਾ, ਜਪ ਜੀ ਦੇ ਸਭ ਤੋਂ ਜ਼ਿਆਦਾ ਲੋੜ ਹੋਣੀ, ਅਤੇ ਜਪ ਜੀ ਬਾਰੇ ਕਵੀ ਸੰਤੋਖ ਸਿੰਘ ਜੀ ਦਾ ਪਿਤਾ ਦੇ ਮੂੰਹ 'ਚ ਸ਼ਬਦ ਪਾ ਕੇ ਕਹਿਣਾ ਕਿ ਸਿੱਖ ਗੁਰ ਕਾ ਹੋਏ ਗਿਓ ਜਪ ਜੀ ਕੰਠ ਨਾ ਕੀਨ, ਤੁੰਦਲ ਬਿਨ ਤੁਖ ਕਾਮ ਕਹਿ ਜਨਮ ਅਕਾਰਤ ਕੀ। ਜੇ ਕੋਈ ਗੁਰੂ ਦਾ ਸਿੱਖ ਹੈ ਨਾ ਤੇ ਉਸਨੇ ਜਪ ਜੀ ਕੰਠ ਨਹੀਂ ਕੀਤੀ, ਤੇ ਸਮਝ ਲਓ ਇਸ ਤਰ੍ਹਾਂ ਹੈ ਕਿ ਕੋਈ ਚਾਵਲਾਂ ਦੇ ਵਿੱਚੋਂ, ਧਾਨ ਦੇ ਵਿੱਚੋਂ, ਮੁੰਜੀ ਦੇ ਵਿੱਚੋਂ ਚਾਵਲ ਤੇ ਸੁੱਟ ਦੇਵੇ ਤੇ ਜਿਹੜੀ ਤੁਖ ਹੈ ਸੜਕਾਂ ਤੇ ਰੁਲਣ ਵਾਲੀ, ਇਸ ਤਰ੍ਹਾਂ ਸੰਸਾਰ ਤੇ ਹੋਵੇ। ਇਤਨਾ ਜ਼ਰੂਰੀ ਸਾਨੂੰ ਸਮਝਾ ਗਏ ਹਨ, ਲੇਕਿਨ ਬੜਾ ਅਜੀਬ ਜਿਹਾ ਲੱਗਦਾ ਹੈ ਕਿ ਆਪਣੇ ਉੱਤੇ ਮਹਿਲਾ ਪਹਿਲਾਂ ਹੀ ਨਹੀਂ ਪਾਇਆ। ਇਸ ਦਾ ਵੀ ਵੱਡਾ ਕਾਰਨ ਇਹੀ ਹੈ, ਹੋਣਗੇ ਕਈ ਹੋਰ ਕਾਰਨ, ਪਰ ਵੱਡਾ ਕਾਰਨ ਇਹ ਲੱਗਦਾ ਹੈ ਜਪ ਕਰਦਿਆਂ ਕਦੀ ਵੀ ਮੇਰੇ ਅਤੇ ਵਾਹਿਗੁਰੂ ਦੇ ਦਰਮਿਆਨ ਗੁਰੂ ਨਾਨਕ ਵੀ ਨਾ ਆ ਜਾਏ। ਬਸ ਇੱਥੋਂ ਸਾਧੂ ਦੇਖੋ ਖੁੰਝ ਗਿਆ, ਇੱਥੋਂ ਮਹਾਤਮਾ ਖੁੰਝ ਗਿਆ, ਇੱਥੋਂ ਮਹਾਂਪੁਰਸ਼ ਖੁੰਝ ਗਏ ਹਨ। ਕਈ ਕਹਿਣ ਲੱਗ ਪੈਂਦੇ ਨੇ ਤਸਵੀਰ ਦਾ ਧਿਆਨ ਧਰੋ, ਕਈਆਂ ਨੇ ਤੁਸੀਂ ਤਸਵੀਰ ਬਣਾ ਵੀ ਲਈਏ, ਮੈਨੂੰ ਸੁਪਨੇ 'ਚ ਆਈ ਸੀ ਉਹਦੇ ਪੈਰਾਂ ਵਿੱਚ ਕਮਲ ਹੈ, ਕਮਲ ਵੱਲ ਦੇਖੋ। ਹੁਣ ਤੁਸੀਂ ਮਹਾਰਾਜ ਦੇ ਪੈਰਾਂ ਵਿੱਚ ਕਮਲ ਵੱਲ ਦੇਖੋਗੇ ਕਿ ਗੁਰੂ ਦੇ ਹੱਥ ਦੇ ਕਮਲ ਵੱਲ ਦੇਖੋਗੇ? ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ ਨਾ ਕਿ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਵੀ ਕਮਲ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਸੱਜੇ ਹੱਥ ਦੇ ਵਿੱਚ ਵੀ ਕਮਲ ਸੀ। ਹੁਣ ਕੀ ਕਰੋਗੇ ਤੁਸੀਂ? ਉਸ ਮਹਾਂਪੁਰਸ਼ ਨੇ ਇੱਕ ਤਸਵੀਰ ਬਣਾ ਲਈ, ਪੈਰ ਵਿੱਚ ਕਮਲ ਦਿਖਾ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਦਾਨੇ ਬਾਰਜ
ਸੱਜੇ ਹੱਥ ਦੇ ਉੱਤੇ ਹੀ ਕਮਲ ਹੈ। ਹੁਣ ਇਹ ਕਿਸ ਤਰ੍ਹਾਂ ਤੁਸੀਂ ਇਹਨਾਂ ਲੋਕਾਂ ਦੀਆਂ ਗੱਲਾਂ ਜਿਹੜੇ ਆਮ ਇਨਸਾਨ ਵੀ ਸ਼ਾਇਦ ਸਮਝਣ ਵੇਲੇ ਕਹਿਣ ਵੇਲੇ ਰੁਕ ਜਾਣ, ਪਰ ਕਿਉਂਕਿ ਉਹਨਾਂ ਨੂੰ ਇਕਾਗਰਤਾ ਮਿਲੀ ਹੁੰਦੀ ਹੈ ਗੱਲ ਆਖ ਜਾਂਦੇ ਹਨ। ਇਹ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜਪ ਕਰਦਿਆਂ ਕਦੀ ਵੀ ਕਿਸੇ ਵਿਅਕਤੀ ਨੂੰ ਦਰਮਿਆਨ ਵਿੱਚ ਨਹੀਂ ਆਉਣ ਦੇਣਾ, ਇਸ ਕਰਕੇ ਜਪ ਉੱਤੇ ਮਹਿਲਾ ਪਹਿਲਾਂ ਨਹੀਂ ਪਾਇਆ, ਤਾਂ ਕਿ ਜਪ ਕਰਦਿਆਂ ਕਿਸੇ ਵੇਲੇ ਵੀ ਸਾਨੂੰ ਗੁਰੂ ਨਾਨਕ ਦਾ ਵੀ ਧਿਆਨ ਨਾ ਆ ਜਾਏ, ਕਲਗੀਧਰ ਦਾ ਵੀ ਧਿਆਨ ਨਾ ਆ ਜਾਏ, ਮੈਨੂੰ ਮਹਿਸੂਸ ਹੁੰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੇਰੇ ਅਤੇ ਵਾਹਿਗੁਰੂ ਦੇ ਦਰਮਿਆਨ ਹੋਰ ਕੁਛ ਨਹੀਂ ਹੈ, ਮੈਂ ਸਿੱਧੀ ਗੱਲ ਵਾਹਿਗੁਰੂ ਨਾਲ ਕਰ ਸਕਦਾ ਹਾਂ ਸਿਰਫ ਜਪ ਰਾਹੀਂ। ਇਹ ਸਾਨੂੰ ਉਹਨਾਂ ਨੇ ਜ਼ੋਰ ਨਾਲ ਸਮਝਾਇਆ। ਇੱਕ ਹੋਰ ਤਰੀਕਾ ਬੜਾ ਆਸਾਨ ਹੈ ਸੁਖਮਨੀ ਸਾਹਿਬ ਅੰਦਰ, ਕਿ ਕੱਲ੍ਹ ਨਾਲ ਕੁਛ ਨਹੀਂ ਪੜ੍ਹਨਾ, ਬਸ ਇਹ ਤਾਂ ਮਨ ਵਿੱਚ ਪੱਕਤ ਹਾਰ ਲਈ ਹੈ, ਕੁਛ ਹੋ ਜਾਏ ਕੱਲ੍ਹ 'ਚ ਨਹੀਂ ਪੈਣਾ ਕੋਈ ਚੀਜ਼। ਜਿਸ ਤਰ੍ਹਾਂ ਅਖੰਡ ਪਾਠ ਹੈ ਮਰਿਆਤ ਮਰਿਆਦਾ 'ਚ ਕਿਤਨਾ ਖੂਬਸੂਰਤ ਲਿਖਿਆ ਹੈ, ਅਖੰਡ ਪਾਠ ਕਰਦਿਆਂ ਅਖੰਡ ਪਾਠ ਰੱਖਦਿਆਂ ਅਖੰਡ ਪਾਠ ਸੁਣਦਿਆਂ ਕਦੀ ਇਹ ਨਾ ਮਨ ਵਿੱਚ ਆ ਜਾਏ ਕਿ ਇਸ ਨੂੰ ਸੰਪੂਰਨ ਕਰਨਾ ਹੈ 48 ਘੰਟਿਆਂ ਅੰਦਰ। ਇਹ ਰਹਿਤ ਮਰਿਆਦਾ 'ਚ ਲਿਖਿਆ, ਮੈਂ ਝਗੜੇ ਬਹਿੰਦੇ ਦੇਖੇ ਨੇ ਸੰਗਤਾਂ ਦੇ, ਪ੍ਰਬੰਧਕਾਂ ਦੇ, ਗ੍ਰੰਥੀ ਦੇ, ਪਾਠੀ ਦੇ, ਕੜੀ ਹੱਥ 'ਚ ਹੁੰਦੀ ਹੈ, ਭਾਈ ਸਾਹਿਬ ਦੇਖੋ ਵਕਤ ਕੀ ਹੋ ਗਿਆ, ਅਤੇ ਰਹਿਤ ਮਰਿਆਦਾ 'ਚ ਸ਼ੁਰੂ 'ਚ ਹੀ ਇਹ ਲਿਖ ਦਿੱਤਾ, ਕਦੀ ਇਹ ਖਿਆਲ ਨਾ ਕਰਨਾ ਕਿ ਇਸ ਨੂੰ 48 ਘੰਟੇ 'ਚ ਹੀ ਸੰਪੂਰਨ ਕਰਨਾ। ਪਾਠ ਸਪਸ਼ਟ ਹੋਵੇ, ਪਾਠ ਸਮਝ ਆਵੇ, ਸਮਾਂ ਵੱਧ ਘੱਟ ਲੱਗ ਜਾਏ, ਕਦੀ ਵੀ ਭਰਮ ਨਹੀਂ ਕਰਨਾ। ਇਹ ਸਾਡਾ ਦੇਖੋ ਕਿਤਨਾ ਪਿਤਾ ਸਾਨੂੰ ਬਚਾ ਕੇ ਚਲਾ ਗਿਆ, ਕਿਵੇਂ ਸਾਨੂੰ ਪੁਰਾਣੇ ਸਿੱਖ ਬਚਾ ਕੇ ਚਲੇ ਗਏ ਹਨ। ਇਸ ਲਈ ਪਾਠ ਕਰਦਿਆਂ ਕਦੀ ਕਾਲ ਨਹੀਂ ਪਾਣੀ, ਇਸ ਕਰਕੇ ਜੇ ਟਿਕ ਕੇ ਪੜਾਂਗੇ, ਰੁਕ ਕੇ ਪੜਾਂਗੇ, ਰਹਾਓ ਨਾਲ ਪੜਾਂਗੇ, ਆਪਣੇ ਆਪ ਸਮਝਾਉਣੀ ਸ਼ੁਰੂ ਹੋ ਜਾਏਗੀ। ਇੱਕ ਤੁਕ ਦੇਖੋ ਆਪ ਨੇ ਰਲ ਕੇ ਪੜ੍ਹਨਾ ਹਾਂ, ਨਿਰਗੁਣ ਸਰਗੁਣ ਨਿਰੰਕਾਰ ਸੁਣ ਸਮਾਧੀ ਆਓ। ਮੇਰਾ ਸਫ਼ਰ ਤਾਂ ਆਪ ਹੀ ਤੈਅ ਹੋ ਗਿਆ, ਇਸ ਤੁਕ ਪੜ੍ਹਨ ਨਾਲ ਹੀ ਮੇਰਾ ਸਾਰਾ ਸਫ਼ਰ ਤੈਅ ਹੋ ਗਿਆ, ਜਿਹੜਾ ਸ਼ਾਇਦ ਸਾਰੀ ਜ਼ਿੰਦਗੀ ਅਸੀਂ ਲੱਗੇ ਰਹੀਏ ਅਤੇ ਤੈਅ ਨਾ ਹੋਵੇ। ਸਰਗੁਣ ਮੈਂ ਸੰਸਾਰ ਵਿੱਚ ਹਾਂ, ਸਭ ਕੁਛ ਦੇਖ ਰਿਹਾ ਹਾਂ, ਇੱਥੋਂ ਮੇਰਾ ਯਤਨ ਹੈ ਨਿਰਗੁਣ। ਵਾਹਿਗੁਰੂ ਤੇਰੀ ਸ੍ਰਿਸ਼ਟੀ ਅੰਦਰ ਮੈਂ ਹਾਂ, ਮੈਨੂੰ ਐਸੀ ਨਜ਼ਰ ਬਖਸ਼ ਕਿ ਮੈਂ ਤੇਰੇ ਇਸ ਸ੍ਰਿਸ਼ਟੀ ਉੱਤੋਂ ਤੇਰੇ ਵੱਲ ਦੇਖ ਸਕਾਂ। ਜਿਸ ਵੇਲੇ ਤੇਰੇ ਵੱਲ ਦੇਖਾਂਗਾ ਨਿਰੰਕਾਰ ਆਪਣੇ ਆਪ ਹੀ ਦਿਸੇਗਾ, ਤੂੰ ਤੇ ਆਕਾਰ ਤੋਂ ਰਹਿਤ ਹੈ, ਤੂੰ ਤੇ ਹਰ ਥਾਂ 'ਤੇ ਸਮਾਇਆ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਣ, ਸਭ ਕੁਛ ਟਿਕ ਜਾਏਗਾ, ਆਕਾਰ ਤੋਂ ਜ਼ਰਾ ਪਰਾਂ ਗਿਆ ਆਪਣੇ ਆਪ ਸਭ ਕੁਛ ਟਿਕ ਜਾਏਗਾ। ਜਿਸ ਇਨਸਾਨ ਨੇ ਸਿਰਫ ਆਕਾਰ ਵੱਲ ਦੇਖਿਆ ਹੈ ਉਸ ਦੇ ਅੰਦਰ ਕਲ ਮਲ ਹੈ, ਜਿਸ ਨੇ ਆਕਾਰ ਵੱਲ ਨਹੀਂ ਦੇਖਿਆ ਉਸ ਅੰਦਰ ਟਿਕਾ ਹੈ। ਜਬ ਆਕਾਰ ਇਹ ਕਛ ਨਾ ਦਿਸਟੇ ਤਾ ਵਾਪੁਣ ਤਬ ਕਹਿਤੇ ਹੋਤਾ, ਇਸ ਵੇਲੇ ਜ਼ਰਾ ਆਕਾਰ ਤੋਂ ਉਪਰਾ ਹੋ ਕੇ ਦੇਖੇ ਉਸ ਦੇ ਅੰਦਰ ਆਪਣੇ ਆਪ ਜੋ ਅਸਲ ਅਵਸਥਾ ਹੈ ਉਹ ਮਿਲ ਜਾਏਗੀ। ਸੁਣ ਤੇ ਸਮਾਧੀ ਲਾਉਣ ਦੀ ਫਿਰ ਲੋੜ ਹੀ ਨਹੀਂ ਹੈ। ਸਮਾਧੀ ਤੇ ਸਮਾਧੀ ਦੀ ਸਭ ਤੋਂ ਵੱਡੀ ਸਿਫਤ ਕੀ ਹੈ, ਆਪ ਸਵਾਏ ਵਾਹਿਗੁਰੂ ਦੇ ਤੇ ਤੂੰ ਕੋਈ ਹੋਰ ਵਿਚਕਾਰ ਨਹੀਂ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀ ਆ ਨਾਨਕਾ ਆਪੇ ਫਿਰ ਜਾਪ। ਹੁਣ ਹੈ ਕਿਸੇ ਕੋਲ ਜਾ ਕੇ ਪੁੱਛਣ ਦੀ ਕਿ ਇਹ ਰਸਤਾ ਕੀ ਹੈ, ਕਿਸ ਥਾਂ 'ਤੇ ਜਾਵਾਂ, ਕਿਹਦੇ ਕੋਲ ਲਵਾਂ। ਇਸ ਲਈ ਅਤਿਅੰਤ ਜ਼ਰੂਰੀ ਹੈ ਕਿ ਬਾਣੀ ਨੂੰ ਪੜ੍ਹਦਿਆਂ ਕਦੀ ਵੀ ਕਿਸੇ ਵੇਲੇ ਵੀ ਕਾਲਾ ਨਹੀਂ ਪੈਣਾ, ਅਤੇ ਇਹ ਕੋਸ਼ਿਸ਼ ਨਹੀਂ ਕਰਨੀ ਕਿ ਹੁਣ ਮੈਨੂੰ ਉਹ ਚੀਜ਼ ਮਿਲ ਜਾਏ। ਇਹ ਸਾਨੂੰ ਪਿਤਾ ਆਪਣੀ ਜ਼ਿੰਦਗੀ ਅੰਦਰ ਸਮਝਾ ਗਏ ਨੇ ਕਿ ਗੁਰੂ ਨਾਨਕ ਸਾਹਿਬ ਆਪਣੀ ਉਮਰ ਵਧਾ ਨਹੀਂ ਸਨ ਸਕਦੇ। ਜੇ ਗੁਰੂ ਅਮਰਦਾਸ ਪਾਤਸ਼ਾਹ ਆਪਣੀ ਉਮਰ ਘਟਾ ਸਕਦੇ ਹਨ ਤਾਂ ਕੀ ਗੁਰੂ ਹਰਕ੍ਰਿਸ਼ਨ ਮਹਾਰਾਜ ਆਪਣੀ ਉਮਰ ਵਧਾ ਨਹੀਂ ਸਨ ਸਕਦੇ? ਸਾਡੇ ਇਤਿਹਾਸ ਵਿੱਚ ਹੈ ਨਾ ਕਿ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਨੇ अपनी बेटी बीबी पहाणी नूं कहा, बचिए जे साईं दी रजा वरते जेठा गुजर जाए, सच दसी बेटा तू की करे। बीबी पहाणी सी सिर चुका बैठी, कहन लगी, जो उस वेले निशानी गिनी जांदी सी सुहाग दी ला के रख दिती। ते पिता कहंदे ने, गुरु अमरदास बचिए पाल है। उस वेले बीबी पहाणी ने कहा, आप ही तुसाने ए निशानी सुहाग दी मेरे कोल उतरवाई है, हुण आप ही ए सुहाग दी निशानी पाओ। उस वेले फिर महाराज ने कहा, जा बचिए साईं शर्म रखेगा। ते साडे इतिहास च लिखिया है, गुरु अमरदास अपनी उम्र दे 6 साल 11 महीने 17 दिन सा भाई जेठा जी नूं साहिब गुरु रामदास महाराज उम्र दे गए। जे गुरु उम्र कटा सकदा है अपनी, वधा भी सकदा है। इसका कारण यह लगता है कि सारी चीज सहज विचरनी चाहिए। तेरा हुक्म आया है, तू कर रहा है, उस तरह अपनी हौले हौले उस मंजिल नूं पाईए जिहड़ी सानू जप विच समझाई है। ते जप जिसले शुरू हुंदा है, गुरु ग्रंथ साहिब दे तत्करे अंदर लिखिया है, जप निशान। निशान दे अर्थ ने राहदारी, निशान दे अर्थ ने पासपोर्ट, निशान दे अर्थ ने तीरथ। एक चीज छड़ के दूजी लैनी, ये पासपोर्ट है। सब शुरू च लिख दिता रे, मते होर कोई पासपोर्ट है किसी थान ते जाण दा। कहंदे ने, जप निशान वाहेगुरु तक पुजन लई होर कोई राहदारी नहीं है सवाए जप तो। निशान दे एक होर अर्थ भी ने, नगारा, भाव प्रतख होएगा, प्रगट होएगा, महसूस होएगा, तुम्हें आप पता लगना शुरू हो जाएगा कि जप का असर मेरे उत्ते पै रहा है। इसलिए निशान जिवें तौंसा वज जाए, नगारा वज जाए, तो हर एक नूं पता लग जाता है। इस तरह जप करन वाले दा हर नाल दे नूं पता लग जाएगा, ये जपी है, ये जप कर रहे। उन्हें कहन की लोड़ नहीं, प्रगट करन की लोड़ नहीं। ताई एक वाक आ गया, कायरे बकबाद लगायो। एक ही बकवास तो शुरू कर दी मैं नाम पा रहा है। एक दोस्त है अपना, चंगा सियाना है, नाम पा भी लिया होगा उसने, पर उसने की किया, किताब छाप दी छोटी जी। किताब लिखता है, मैंने 4 दिसंबर 1982 नाम मिलया। उन्हें तारीख भी दे दी, जिमें तुम आप देखते हो मैं नाम ले लिया। ये कोई ऐसी अवस्था हो सकती है जब आप हुक्म हो गया गुरु ग्रंथ साहब के अंदर, कायरे बकबाद लगायो, ये की तू बकवास शुरू कर दी, जिन्हें पायो तिनी छुपायो। अपने आप पता लग जाएगा, किसी नूं कहन दी लोड़ नहीं है। ढंडोरा दे दी, जब निशान है, निशान निगारा है, चोट है, वजेगी, दिस पवेगी। इस करके जप नूं किसी होर गलत तरीके नाल, किसी भी ढंग नाल जपना साढ़े घर च ममलू है, मना है। इस करके सानू समझाया ने, जप किस दा करिए। ते महाराज फरमांदे ने, आद सच जुगाद सच है भी सच, नानक होसी भी सच। किसे होर दा जप नहीं करना जो आद विच सी, सच मैंने है, होंद है, हस्ती है, प्रगट है, महसूस किया जा सकता है, बाकी सब कुछ झूठ है। किसे होर दा जप नहीं करना सवाए आद सच जुगाद सच है भी सच, नानक होसी भी सच। ये मैं मोर ला के कह रहा हाँ। गुरु पिता कहंदे ने कि अगर किसी ने उस दा जप कर लिया जो मुढ़ तों ते अखीर तक रहेगा, उसकी अवस्था अपने आप सच वाली हो जाएगी, झूठ दियां चीज़ां तो हटना शुरू हो जाएगा। ये उन्होंने सानू मुढ़ली बात समझाई। जप किस वेले करा, आसान तरीका दस दिता, अमृत वेला। इस तो आसान तरीका सानू दस नहीं सन सकते। पहली बारी जब विदेशों गया, तो खासकर इंग्लैंड, इंग्लैंड जाके देखा, घर विचों सवेरे बाहर निकलिया तो दरवाजे के अगे दुध दियां बोतलां पईयां। इत भी शायद ऐसा हो, इंग्लैंड किसी भी दरवाजे तुसी चले जाओ, सवेरे जल्दी खोलोगे ना, ਗੱਡੀ ਆਉਂਦੀ ਹੈ, ਹਰ ਇੱਕ ਦਰਵਾਜ਼ੇ ਅੱਗੇ 10-12 ਜਿੰਨੀਆਂ ਕਿਸੇ ਨੇ ਕਹੀ ਹੁਣ ਬੋਤਲਾਂ ਰੱਖ ਜਾਂਦੀ। ਮੈਂ ਬੜਾ ਹੈਰਾਨ ਹੋਇਆ, ਦਰਵਾਜ਼ਾ ਖੋਲ੍ਹਿਆ ਹੀ ਸਵੇਰ ਵੇਲੇ ਅੱਗੇ ਦੁੱਧ ਦੀਆਂ ਬੋਤਲਾਂ ਪਈਆਂ। ਇੱਕ ਦਿਨ ਅਸੀਂ ਸ਼ਾਮ ਨੂੰ ਵਾਪਸ ਆਏ ਅਤੇ ਫਿਰ ਦਰਵਾਜ਼ਾ ਖੜਕਾਉਣ ਲੱਗਾ ਅਤੇ ਦਰਵਾਜ਼ੇ ਅੱਗੇ ਸ਼ਰਾਬ ਦੀਆਂ ਬੋਤਲਾਂ ਪਈਆਂ, ਖਾਲੀ ਟੁੱਟੀਆਂ, ਭੱਜੀਆਂ, ਥੋੜ੍ਹਾ ਜਿਹਾ ਡਿੱਗ ਰਿਹਾ। ਬਸ ਉੱਥੋਂ ਹੀ ਇਤਨੀ ਸਮਝ ਆ ਗਈ, ਭਾਈ ਨੰਦ ਲਾਲ ਤੇਰਾ ਵੀ ਕੋਈ ਮੁਕਾਬਲਾ ਨਹੀਂ ਹੈ, ਤੂੰ ਸਾਨੂੰ ਸਮਝਾਉਣੀ। ਕਿਤਨਾ ਆਸਾਨ ਹੈ ਕਿਸੇ ਨੂੰ ਸਮਝਾਉਣਾ ਕਿ ਅੰਮ੍ਰਿਤ ਵੇਲੇ ਦੁੱਧ ਹੈ ਅਤੇ ਸ਼ਾਮ ਅਤੇ ਰਾਤ ਜੋ ਅਸੀਂ ਦੇਖ ਰਹੇ ਹਾਂ ਸਿਵਾਏ ਸ਼ਰਾਬ ਹੈ, ਨਸ਼ਾ ਹੈ, ਹੋਰ ਕੁਛ ਨਹੀਂ ਹੈ। ਜਿਸਨੇ ਦੁੱਧ ਲੈਣਾ ਹੈ ਅੰਮ੍ਰਿਤ ਵੇਲਾ ਨਾ ਖੁੰਜਾਏ। ਭਾਈ ਨੰਦ ਲਾਲ ਜੀ ਵੀ ਨਹੀਂ ਕਿਹਾ, ਭਾਈ ਗੁਰਦਾਸ ਜੀ ਨੇ ਹੀ ਕਿਹਾ, ਮਹਾਰਾਜ ਨੇ ਵੀ ਇਹੀ ਕਿਹਾ, ਜਪ ਪੜਨ ਦਾ ਕਰਨ ਦਾ ਵੇਲਾ ਹੈ ਅੰਮ੍ਰਿਤ ਵੇਲਾ, ਹੋਰ ਕੋਈ ਵੇਲਾ ਨਹੀਂ। ਫਿਰ ਆਪਣੇ ਆਪ ਸਵਾਸਾਂ ਵਿੱਚ ਆ ਜਾਏਗਾ, ਆਪਣੇ ਆਪ ਚੱਲ ਪਵੇਗਾ। ਲੇਕਿਨ ਸ਼ੁਰੂ ਵਿੱਚ ਭਾਈ ਨੰਦ ਲਾਲ ਜੀ ਨੇ ਕਿਹਾ ਅੰਮ੍ਰਿਤ ਵੇਲਾ ਵਾਹਿਗੁਰੂ ਖਿੜਕੀ ਖੋਲ੍ਹਦਾ ਹੈ ਆਪਣੇ ਚਰੋਖੇ ਵਿੱਚ ਹਰ ਇੱਕ ਨੂੰ ਦਰਸ਼ਨ ਦੇਣ ਲਈ। ਖਿੜਕੀ ਸਮਾਂ ਉਹਨੇ ਨਿਯਤ ਕਰ ਦਿੱਤਾ, ਉਸ ਵੇਲੇ ਖੁੱਲ੍ਹਣੀ ਹੈ, ਆਪਣਾ ਨਾਮ ਪਿਆਲਾ ਤੂੰ ਭਰ ਲੈ। ਇਸ ਲਈ ਸਾਨੂੰ ਹੁਕਮ ਹੋ ਗਿਆ ਕਿ ਜਪ ਕਰਨ ਵੇਲੇ ਅੰਮ੍ਰਿਤ ਵੇਲਾ ਬੜਾ ਜ਼ਰੂਰੀ ਹੈ। ਇਸ ਉੱਤੇ ਬਹਿਸ ਕੋਈ ਨਹੀਂ ਹੈ, ਇੱਕ ਬੜੀ ਅੱਛੀ ਵਿਆਖਿਆ ਕਰਨ ਵਾਲਾ ਹੈ ਰਜਨੀਸ਼, ਇਹਦੇ ਬਾਰੇ ਮੈਂ ਬੜਾ ਇੱਕ ਵਾਰ ਇੰਝ ਹੀ ਮੈਨੂੰ ਮਨ ਵਿੱਚ ਆਇਆ, ਹੰਕਾਰ ਦਾ ਬੀਜ ਇੰਝ ਹੀ ਸ਼ੁਰੂ ਹੋ ਜਾਂਦਾ। ਇੱਕ ਦਿਨ ਇੰਝ ਮਨ ਵਿੱਚ ਆਇਆ, ਮੈਂ 92 ਕਿਤਾਬਾਂ ਲਿਖ ਲਈਆਂ ਨੇ, ਤਾਂ ਰਜਨੀਸ਼ ਜਿਸਲੇ ਗੁਜ਼ਰਿਆ ਅਤੇ ਉਸਦੀ ਜਿਸਲੇ ਪੜ੍ਹਨ ਲੱਗਾ ਨਾ ਬਾਇਓਗ੍ਰਾਫੀ, ਅਤੇ ਲਿਖਿਆ ਸੀ ਇਸ ਨੇ ਆਪਣੀ ਜ਼ਿੰਦਗੀ ਅੰਦਰ ਜਿਹੜੀ ਕੁੱਲ 55 ਸਾਲ ਦੀ ਸੀ 1215 ਕਿਤਾਬਾਂ ਲਿਖੀਆਂ। ਬੜਾ ਹੈਰਾਨ ਹੋਇਆ, ਟੋਟਲ ਜਿਹੜੇ 10 ਸਾਲ ਨੇ ਜ਼ਿੰਦਗੀ ਦੇ, ਕਿਉਂਕਿ 43 ਸਾਲ ਦਾ ਲੱਗਿਆ 55 ਸਾਲ ਜੋ ਗੁਜ਼ਰ ਗਿਆ ਹੈ। ਉਸ ਵੇਲੇ ਆਇਆ ਕਿ ਉਸ ਕੋਲ ਹੈ ਕੀ ਹੈ, ਉਸ ਕੋਲ ਹੋਰ ਕੁਛ ਨਹੀਂ ਸੀ ਵਿਚਾਰੇ ਕੋਲ ਸਵਾਏ ਵਿਆਖਿਆ ਤੋਂ, ਕਹਾਣੀ ਐਨਕਡੋਟ, ਕੋਈ ਗਾਥਾ, ਕੋਈ ਵਾਰਤਾ ਸੁਣਾਉਂਦਾ ਸੀ, ਬੋਲਦਾ ਸੀ, ਕਰਦਾ ਸੀ। ਜਪਜੀ ਦੇ ਅੰਦਰ ਉਹ ਠੇਡੇ ਖਾ ਗਿਆ, ਬੜੇ ਠੇਡੇ ਖਾਧੇ ਨੇ ਜਪਜੀ ਦਾ ਅਰਥ ਕਰਦਿਆਂ, ਉਸਨੇ ਸਭ ਤੋਂ ਵੱਡਾ ਠੇਡਾ ਖਾ ਗਿਆ ਅੰਮ੍ਰਿਤ ਵੇਲਾ ਹੀ ਉਸਨੂੰ ਸਮਝ ਨਹੀਂ ਆਇਆ। ਜਿਹੜੇ ਆਮ ਤੌਰ 'ਤੇ ਹੁੰਦੇ ਨੇ ਉਹ ਲਿਖਦੇ ਅੰਮ੍ਰਿਤ ਵੇਲਾ ਹੈ ਕੀ, ਉਸ ਵਿਚਾਰੇ ਨੇ ਕਦੀ ਅੰਮ੍ਰਿਤ ਵੇਲਾ ਦੇਖਿਆ ਨਹੀਂ ਸੀ। ਜਿਸ ਨੇ ਅੰਮ੍ਰਿਤ ਵੇਲਾ ਤੱਕਿਆ ਨਹੀਂ ਹੈ ਉਹ ਕਿਵੇਂ ਜਾਣ ਸਕੇਗਾ, ਪਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ। ਉਸਦਾ ਤਾਂ ਖਿਆਲ ਸੀ ਕਿ ਪਹਿਲਾਂ ਐਸ਼ ਕਰੋ, ਸਰੀਰ ਨੂੰ ਮਾਰੋ, ਉਸ ਦੇ ਬਾਅਦ ਕਿਤੇ ਖਿਆਲ ਆਏਗਾ। ਅਤੇ ਕਹਿਣ ਲੱਗਾ, ਲਿਖਣ ਲੱਗਾ, ਅੰਮ੍ਰਿਤ ਵੇਲਾ ਹੈ ਜਿਵੇਂ ਕਿਸੇ ਗੱਡੀ ਦਾ ਨਿਊਟਰ ਹੁੰਦਾ ਹੈ, ਗੇਅਰ ਹੁੰਦੇ ਕਿ ਨਹੀਂ, ਕਹਿੰਦੇ ਗੱਡੀ ਦਾ ਨਿਊਟਰ ਹੈ, ਨਿਊਟਰ ਨਹੀਂ ਹੈ ਇਹ, ਤਾਂ ਗੱਡੀ ਸਗੋਂ ਤੇਜ਼ ਚੱਲਦੀ ਹੈ ਅੰਮ੍ਰਿਤ ਵੇਲੇ। ਅੰਮ੍ਰਿਤ ਵੇਲੇ ਤੁਸੀਂ ਆਪ ਦੇਖਿਆ ਹੋਏਗਾ, ਜਿਹੜੇ ਸਵੇਰੇ ਉੱਠਦੇ ਨੇ ਉਹਨਾਂ ਨੂੰ ਪੱਕਾ ਗਿਆਨ ਹੈ। ਉਸ ਵੇਲੇ ਤਾਂ ਖਿਆਲ ਉੱਡ ਉੱਡ ਜਾਂਦੇ ਹਨ, ਉਸ ਵੇਲੇ ਤਾਂ ਇੰਝ ਕਰਦਾ ਸਾਰੇ ਚੱਕਰ ਲਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲਾ ਸੰਭਾਲ ਲੈ, ਜਪ ਕਰਨਾ ਹੈ ਸਵਾਏ ਅੰਮ੍ਰਿਤ ਵੇਲੇ ਤੋਂ। ਅਤੇ ਉਸ ਦਾ ਤਰੀਕਾ ਕੀ ਹੈ, ਮੇਰਾ ਅਤੇ ਵਾਹਿਗੁਰੂ ਦਾ ਪਿਆਰ ਪੈ ਜਾਏ, ਮੈਂ ਕੀ ਮੁੱਖੋਂ ਬੋਲਾਂ ਸੁਣ ਤਰੇ ਪਿਆਰ। ਇੱਕ ਫਿਰ ਸਾਨੂੰ ਹੋਰ ਸਮਝ ਆ ਗਈ ਕਿ ਵਾਹਿਗੁਰੂ ਨੂੰ ਪਿਆਰ, ਵਾਹਿਗੁਰੂ ਦਾ ਪਿਆਰ ਲੈਣ ਲਈ ਕੁਛ ਉਸਦੇ ਕੰਨਾਂ ਵਿੱਚ ਵੀ ਪੈਣਾ ਚਾਹੀਦਾ ਹੈ, ਸੁਣ ਤਰੇ ਪਿਆਰ। ਹੁਣ ਇਹ ਸਾਨੂੰ ਇਹ ਵੀ ਪਤਾ ਲੱਗ ਗਿਆ ਨਾ ਕਿ ਦੇਖਣ ਨਾਲ ਪਿਆਰ ਨਹੀਂ ਹੋ ਸਕਦਾ, ਇੱਥੋਂ ਇਹ ਵੀ ਸਮਝ ਆ ਗਈ ਕਿ ਸੁਣ ਤਰੇ ਪਿਆਰ। ਅਤੇ ਉਸ ਵੇਲੇ ਜਪ ਜੀ ਜ਼ਰਾ ਕੁ, ਜਪ ਦੇ ਅਰਥ ਵੀ ਹਨ ਮਦਰ ਤੇਮੀ ਆਵਾਜ਼, ਜਪ ਦੇ ਇੱਕ ਅਰਥ ਨੇ ਹੌਲੀ ਹੌਲੀ ਰਿਧਮ ਨਾਲ ਉਸਦੀ ਆਵਾਜ਼ ਨੂੰ ਬੋਲਦੇ ਰਹਿਣਾ। ਇਹ ਸਾਨੂੰ ਉਹਨਾਂ ਨੇ ਦੂਜਾ ਢੰਗ ਸਿਖਾਇਆ ਕਿ ਅੰਮ੍ਰਿਤ ਵੇਲੇ ਉਸ ਵਾਹਿਗੁਰੂ ਨੂੰ ਜੋ ਹਾਜ਼ਰ ਹੈ ਉਸ ਨੂੰ ਸੁਣਾਉਣਾ ਬੜਾ ਜ਼ਰੂਰੀ ਹੈ। ਕਿਸ ਨਾਲ ਕਰਾਂ, ਉਹ ਫਿਰ ਆਪ ਨੇ ਸਾਨੂੰ ਜਪਜੀ 'ਚ ਹੀ ਸਮਝਾ ਦਿੱਤਾ ਕਿ ਰਸਨਾ ਨਾਲ, ਹੋਰ ਕਿਸੇ ਨਾਲ ਨਹੀਂ ਸ਼ੁਰੂ ਵਿੱਚ ਕਰਨਾ। ਨਾ ਹੋ ਸਕਦਾ ਹੈ ਕੋਈ ਯਤਨ ਵੀ ਕਰ ਲਵੇ ਅਤੇ ਆਪਣੇ ਆਪ ਉਸਨੂੰ ਮਹਿਸੂਸ ਹੋਏਗਾ ਮੈਂ ਤਾਂ ਅਟਕ ਗਿਆ ਹਾਂ। ਬੜੇ ਬੜੇ ਅਟਕੇ ਦੇਖੇ ਨੇ ਆਪ ਗੁਰੂ ਨਾਨਕ ਪਿਤਾ ਨੇ, ਬੜੇ ਬੜੇ ਅਟਕੇ ਦੇਖੇ ਨੇ ਆਪ ਗੁਰੂ ਅਰਜਨ ਪਾਤਸ਼ਾਹ ਨੇ। ਕਦੀ ਕੋਈ ਪੁੱਛੇ ਨਾ ਗੁਰੂ ਨਾਨਕ ਸਾਹਿਬ ਨੇ ਕਿਉਂ ਉਦਾਸੀ ਕੀਤੀ, ਤਾਂ ਛੋਟਾ ਜਿਹਾ ਉਸਦਾ ਜਵਾਬ ਹੈ, ਜੋ ਅਟਕੇ ਹੋਏ ਸਨ ਉਹਨਾਂ ਨੂੰ ਤੋੜਨ ਲਈ। ਅਟਕ ਗਿਆ ਕੋਡਾ, ਅਟਕ ਗਿਆ ਮਨਸੁਖ, ਅਟਕ ਗਿਆ ਭਗੀਰਥ, ਅਟਕ ਗਈ ਨੂਰਸ਼ਾ, ਅਟਕ ਗਿਆ ਚੰਡਾ ਬਾਲੀ, ਅਟਕਿਆ ਭਾਈ ਲਾਲੋ, ਹੈ ਸਾਰੇ ਆਤਮਾਵਾਂ ਉੱਚੀਆਂ ਸਨ, ਅਟਕੇ ਹੋਏ ਨੂੰ ਅੱਗੇ ਲੈ ਜਾਣਾ। ਇਸ ਲਈ ਸਾਨੂੰ ਸਮਝਾਇਆ ਨੇ ਕਿ ਰਸਨਾ ਇੱਕ ਦੂਜੀ ਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ। ਬਸ ਇਸ ਜਪ ਨੂੰ ਪੜਨ ਵੇਲੇ ਰਸਨਾ ਦਾ ਇਸਤੇਮਾਲ ਕਰਨਾ ਹੈ, ਅਤੇ ਰਸਨਾ ਜੋ ਹੈ ਇਸ ਦੇ ਅੰਦਰ ਇੱਕ ਵੱਖਰਾ ਆਪਣਾ ਸਵਾਦ ਆਉਣਾ ਸ਼ੁਰੂ ਹੋਏਗਾ, ਕਿਉਂਕਿ ਕੁਛ ਸਵਾਦ ਹਟਾਉਣੇ ਪੈਣਗੇ, ਆਪਣੇ ਆਪ ਹੀ ਸਵਾਦ ਹੋਰਾਂ ਸਵਾਦਾਂ ਨੂੰ ਵੀ ਲੈਣਾ ਸ਼ੁਰੂ ਕਰ ਦੇਵੇਗਾ। ਇਸ ਕਰਕੇ ਪਿਤਾ ਨੇ ਕਿਹਾ ਰਸਨਾ ਨਾਲ ਇਸ ਨੂੰ ਜਪੋ, ਅਤੇ ਰਸਨਾ ਨਾਲ ਜਪਦਿਆਂ ਹੀ ਪੁਰਾਣੇ ਸਿਆਣੇ ਸਾਨੂੰ ਆਪ ਕੋਲ ਬੈਠ ਕੇ ਸਮਝਾਉਂਦੇ ਸਨ ਕਿ ਜ਼ਰਾ ਉੱਚੀ ਆਵਾਜ਼ ਨਾਲ ਪੜ। ਇਸ ਕਰਕੇ ਗਾਵੀਏ, ਸੁਣੀਏ, ਮਨ ਰੱਖੀਏ, ਪਾਓ ਗਾਣਾ ਸੁਣਨਾ, ਅਤੇ ਫਿਰ ਮਨ ਅੰਦਰ ਪਿਆਰ ਰੱਖਣ ਨਾਲ ਉਸ ਪ੍ਰਭੂ ਦਾ ਜੋ ਹਰ ਥਾਂ 'ਤੇ ਹੈ ਆਪਣੇ ਆਪ ਉਸਦੀ ਮਿਲਾਪ ਅਤੇ ਉਸਦਾ ਦੀਦਾਰ ਹੋ ਜਾਏਗਾ। ਇਹ ਤੀਸਰਾ ਰਾਹ ਸਾਨੂੰ ਉਹਨਾਂ ਨੇ ਸਮਝਾਇਆ। ਮੈਂ ਕਿਉਂ ਕਰਾਂ ਇਹ, ਹਰ ਕੋਈ ਕਰਦਾ, ਮੈਂ ਜਪ ਕਿਉਂ ਕਰਾਂ? ਅਤੇ ਆਪ ਨੇ ਅਖੀਰ 'ਤੇ ਸਾਨੂੰ ਸਮਝਾਇਆ, ਮੁੱਖ ਪੁੱਜ ਲੈ ਜਪ ਜੀ ਦਾ, ਹੋਰ ਕੋਈ ਅਸਰ ਕਿਸੇ 'ਤੇ ਹੋਵੇ ਨਾ ਹੋਵੇ, ਜਪ ਪੜਨ ਵਾਲੇ ਦਾ ਮੁੱਖ ਉਜਲਾ ਹੋਏਗਾ, ਇੱਕ ਵੱਖਰੀ ਲਾਲੀ ਉਸ ਨੂੰ ਹੋਏਗੀ। ਤੁਸੀਂ ਦੇਖੋ ਰਜਿਆ ਰਜਿਆ ਲੱਗੇਗਾ, ਆਪ ਮਹਿਸੂਸ ਹੋਏਗਾ ਇਹ ਤਾਂ ਬੜਾ ਸੰਤੋਖੀ ਹੈ, ਆਪ ਮਹਿਸੂਸ ਹੋਏਗਾ ਇਹਦੇ 'ਚ ਪ੍ਰਕਾਟ ਨਹੀਂ ਹੈ, ਆਪ ਮਹਿਸੂਸ ਹੋਏਗਾ ਕਿ ਜਪਣ ਵਾਲਾ ਹੈ। ਲੇਕਿਨ ਹੋਇਆ ਕਈ ਵਾਰੀ ਐਸਾ ਹੈ ਕਿ ਜੋ ਇਨਸਾਨ ਜਪ ਸ਼ੁਰੂ ਵਿੱਚ ਕਰਦਾ ਹੈ ਉਸ ਅੰਦਰ ਥੋੜ੍ਹੀ ਜਿਹੀ ਕਾਲੀ ਜਿਸ ਲਈ ਆਉਣ ਲੱਗਦੀ ਹੈ ਅਤੇ ਉਹ ਛੱਡ ਬੈਠਦਾ ਹੈ, ਜਾਂ ਕਈ ਵਾਰੀ ਦੇਖਿਆ ਉਸਦਾ ਇਸਤੇਮਾਲ ਗਲਤ ਕਰ ਦਿੰਦਾ। ਇਹ ਪਾਣੀਪਤ ਦੇ ਇੱਕ ਬਹੁਤ ਵੱਡੇ ਫਕੀਰ ਜਿਸ ਦਾ ਨਾਂ ਹੈ ਤਾਹਿਰ ਬੇਗ, ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ ਕਿ ਫਕੀਰਾ ਇੱਕ ਗੱਲ ਤੂੰ ਯਾਦ ਰੱਖੀ, ਵਾਹਿਗੁਰੂ ਦਾ ਫਲ ਪੱਕਣ ਵੇਲੇ ਇਹ ਅਵਸਥਾ ਜ਼ਰੂਰ ਆਉਣਗੀਆਂ। ਕੋਈ ਫਲ ਦੁਨੀਆਂ ਦਾ ਪੱਕਿਆ ਨਹੀਂ ਹੈ, ਪਹਿਲੀ ਅਵਸਥਾ ਹੈ ਕੱਚਾ ਹੋਏਗਾ, ਸਵਾ ਹੋਏਗਾ। ਤੁਸੀਂ ਕਈ ਵਾਰੀ ਦੇਖਿਆ ਹੋਏਗਾ ਹਜੇ ਮੈਂ ਥੱਕ ਗਿਆ, ਕਈ ਅਸੀਂ ਹੁੰਦੇ ਨਹੀਂ, ਜਪੜਦਿਆਂ ਥੱਕ ਗਿਆ, ਜਪਦੇ ਪੜਦਿਆਂ ਥੱਕ ਗਿਆ ਹਾਂ, ਉਹ ਸਮਝ ਲਓ ਅਜੇ ਉਸ ਦੀ ਪਰਪੱਕ ਹੈ, ਉਹਦੀ ਸ਼ਾਖ ਨੂੰ ਫਲ ਲੱਗ ਗਿਆ ਹੈ, ਕੱਚਾ ਹੈ, ਸਾਵਾ ਹੈ, ਰੰਗ ਉਸਦਾ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਵੇਂ ਕੋਹੜਾ ਵੀ ਹੈ। ਤੁਸੀਂ ਕਦੀ ਦੇਖਿਆ ਨਾ ਜਿਹਨੂੰ ਜ਼ਰਾ ਸਮਝ ਆਵੇ ਤਾਂ ਗੁਰਦੁਆਰੇ ਦਖਲ ਦੇਣ ਲੱਗ ਪੈਂਦੇ, ਇੱਥੇ ਆ ਕੇ ਕਦੀ ਕੁਛ ਕਰੇਗਾ, ਇਹ ਫੁੱਲ ਹਟਾ ਦੇ, ਅੱਗੋਂ ਗਮਲਾ ਕਿਉਂ ਰੱਖਿਆ, ਇਹ ਦੀਦਾਰ ਨਹੀਂ ਹੋ ਰਿਹਾ, ਉਸਨੂੰ ਜ਼ਰਾ ਕੁ ਸੋਝੀ ਆਈ ਕੁਛ ਸ਼ੁਰੂ ਕਰ ਦੇਵੇਗਾ, ਭਾਈ ਸਾਹਿਬ ਚੌਲ ਠੀਕ ਨਹੀਂ ਕਰਦੇ ਪਏ, ਭਾਈ ਸਾਹਿਬ ਤੁਸੀਂ ਆਰਾਮ ਨਾਲ ਕਿਉਂ ਨਹੀਂ ਬੈਠੇ ਹੋਏ। ਆਮ ਤੌਰ 'ਤੇ ਐਸੇ ਆ ਕੇ ਸ਼ੁਰੂ ਕਰਦੇ, ਉਹਦੇ ਅੰਦਰ ਸ਼ਰਧਾ ਜਾਗਦੀ ਹੈ, ਅਤੇ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਸਾਡੇ ਵਿੱਚ ਆ ਕੇ ਉੱਚੀ ਆਵਾਜ਼ ਨਾਲ ਕੁਛ ਬੋਲਦਾ ਹੈ, ਮਰਿਆਦਾ 'ਚ ਨਹੀਂ ਬੋਲਦਾ। ਆਮ ਤੌਰ 'ਤੇ ਐਸਾ ਹੋਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤਾਹਿਰ ਬੇਗ, ਜਿਸ ਨੇ ਜਪ ਕੀਤਾ ਹੈ, ਜਿਸ ਨੇ ਨਫਸ ਨੂੰ ਆਪਣੇ ਵਸ 'ਚ ਕੀਤਾ ਹੈ, ਉਸਦਾ ਰੰਗ ਪਹਿਲਾਂ ਸਾਵਾ ਹੈ, ਕੱਚਾ ਹੈ, ਕੌੜਾ ਹੈ, ਥੋੜ੍ਹੀ ਦੇਰ ਬਾਅਦ ਕੀ ਹੋਗਾ, ਪੀਲਾ ਹੋ ਜਾਏਗਾ। ਹੁਣ ਤੁਸੀਂ ਇਹ ਵੀ ਦੇਖ ਲੈਣਾ, ਕਈ ਵਾਰੀ ਕੋਈ ਜਪੀ ਮਿਲਦੇ ਨੇ ਨਾ, ਇਹ ਕੀ ਹੋਈ ਭਾਈ, ਅਤੇ ਫਿਰ ਹੋਲੀ ਜਾ ਕਹਿੰਦਾ ਜੀ ਮੈਂ ਇੰਨੇ ਪਾਠ ਕੀਤੇ ਨੇ, ਸਮਾਪ ਹੀ ਕਹੇਗਾ ਜੀ ਮੈਂ ਇੰਨੇ ਪਾਠ ਕੀਤੇ ਨੇ। ਜਾਂ ਕਈ ਵਾਰੀ ਤੁਸੀਂ ਦੇਖਿਆ ਕੋਈ ਰਹਿਣ ਸਬਾਈ ਕਰਨ ਵਾਲੇ ਸੱਜਣ ਸਵੇਰ ਵੇਲੇ ਆਪਣੀ ਦੁਕਾਨ 'ਤੇ ਉਮਰ ਹੰਦੇ ਸਾਨੂੰ ਮਿਲਦੇ ਨੇ, ਮੈਂ ਉਹਨੂੰ ਹੱਥ ਜੋੜ ਕੇ ਕਿਹਾ ਇਹ ਤੂੰ ਕੀ ਕਰਨਾ ਪਿਆ, ਸਾਡੇ 'ਚ ਸਾਰੀ ਜ਼ਿੰਦਗੀ ਪਿਤਾ ਸਾਨੂੰ ਸਮਝਾ ਗਏ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਨੂੰ ਪਹਿਲਾਂ ਦਿੱਤਾ, ਤੂੰ ਨਾਮ ਪਹਿਲਾਂ ਲੈ ਆਇਆ ਹੈ, ਜਿਸ ਵੇਲੇ ਤੂੰ ਸਾਰੀ ਰਾਤ ਬੈਠ ਕੇ ਕੀਰਤਨ ਕੀਤਾ, ਤੇਰੀ ਦੁਕਾਨ 'ਤੇ ਜਾਣ ਵੇਲੇ ਜਾਂ ਤਾਂ ਤੂੰ ਆਪਣੇ ਮੁਨਸ਼ੀ ਨੂੰ ਕਵੇਂਗਾ ਇਹ ਦੁਕਾਨ ਤੂੰ ਖੋਲ੍ਹਣੀ ਹੈ, ਨਾਮ ਨੇ ਕਿਰਤ ਤੇਰੀ ਖੋਹ ਲਈ, ਇਹ ਤਾਂ ਮੇਰੇ ਘਰ ਦਾ ਕੋਈ ਤਰੀਕਾ ਨਹੀਂ ਹੈ, ਇਹ ਤਾਂ ਸਾਡੇ ਘਰ ਦੀ ਵਡਿਆਈ ਨਹੀਂ ਹੈ, ਸਾਡੇ ਘਰ ਦੀ ਵਡਿਆਈ ਹੈ ਕਿਰਤ ਕਰੋ, ਨਾਮ ਜਪੋ। ਨਾਮ ਨੂੰ ਜਾਣ ਕੇ ਵਿਚਕਾਰ ਰੱਖਿਆ ਹੈ ਤਾਂ ਕਿ ਕਿਸੇ ਵੇਲੇ ਕਿਸੇ ਦਾ ਚਿਹਰਾ ਪੀਲਾ ਨਾ ਹੋ ਜਾਏ, ਅਤੇ ਜੇ ਚਿਹਰਾ ਪੀਲਾ ਹੋ ਗਿਆ ਹੈ ਸਮਝ ਲਓ ਫਲ ਤਾਂ ਲੱਗ ਰਿਹਾ ਹੈ, ਪਰ ਅਜੇ ਉਸਦੀ ਅਵਸਥਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ 'ਤੇ ਨਹੀਂ ਪੁੱਜਾ। ਅਖੀਰ 'ਤੇ ਫਿਰ ਕਹਿਣ ਲੱਗੇ ਫਕੀਰਾ ਲਾਲ ਹੋ ਜਾਏਗਾ, ਮਿੱਠਾ ਹੋ ਜਾਏਗਾ, ਰਸ ਚੋਣ ਲੱਗ ਪਵੇਗਾ। ਸੱਚੀ ਮੁੱਚੀ ਐਸਾ ਹੀ ਹੁੰਦਾ ਹੈ ਕਿ ਮੁੱਖ ਉਜਲੇ। ਅਕਬਰ ਆ ਗਿਆ ਮਹਾਰਾਜ ਗੁਰੂ ਅਮਰਦਾਸ ਦੇ ਦਰਸ਼ਨ ਕਰਨ ਲਈ। ਜਿਸ ਵੇਲੇ ਦਰਸ਼ਨ ਕਰਨ ਆਇਆ ਤਾਂ ਆਮ ਤੌਰ 'ਤੇ ਤੁਸੀਂ ਵੀ ਕਈ ਵਾਰੀ ਪੁੱਛ ਲੈਂਦੇ ਹੋ, ਕਈ ਸਾਧੂਆਂ ਕੋਲ ਜਾ ਕੇ ਪੁੱਛਦੇ ਨੇ ਹੋਲੀ ਜਿਹਾ ਪੁੱਛ ਲੈਂਦੇ ਨੇ, ਵੱਖਰਾ ਵੀ ਪੁੱਛ ਲੈਂਦੇ ਨੇ. ਉਸਨੇ ਸਾਹਮਣੇ ਪੁੱਛ ਲਿਆ, ਅਕਬਰ ਸੀ, ਅਕਬਰ ਦੀ ਉਮਰ 27 ਸਾਲ ਤੇ ਗੁਰੂ ਅਮਰਦਾਸ ਦੀ ਉਮਰ ਉਸ ਵੇਲੇ 99 ਸਾਲ. 27 ਸਾਲ ਦਾ ਨੌਜਵਾਨ ਬਾਦਸ਼ਾਹ ਗੁਰੂ ਅਮਰਦਾਸ ਜੋ ਸੱਚਾ ਪਾਤਸ਼ਾਹ ਹੈ, ਇਹ ਵੀ ਹੁਣ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਸ ਆਦਰ ਨਾਲ ਅਕਬਰ ਰੱਖਦਾ ਰਿਹਾ ਹੈ. ਮੈਂ ਮਨ ਨੂੰ ਬੜੀ ਤਸੱਲੀ ਹੁੰਦੀ ਹੈ, ਸਿਰ ਵੀ ਬੜਾ ਉੱਚਾ ਹੋ ਜਾਂਦਾ ਹੈ ਗੁਰੂ ਦਾ ਉਂਝੀ ਨਾਂ ਲੈ ਕੇ. ਸਾਰੀ ਉਮਰ ਅਕਬਰ ਸਾਹਿਬ ਗੁਰੂ ਅਮਰਦਾਸ ਦੇ ਦਰਸ਼ਨ ਕਰਨ ਤੋਂ ਬਾਅਦ ਜਦ ਤੱਕ ਜ਼ਿੰਦਾ ਰਿਹਾ ਹੈ, 1,50,000 ਰੁਪਇਆ ਹਰ ਵਿਸਾਖੀ ਨੂੰ ਗੋਇੰਦਵਾਲ ਆ ਕੇ ਭੇਟ ਕਰਦਾ ਰਿਹਾ ਹੈ. ਦੇਖੋ ਕੈਸੀ ਸ਼ਖਸੀਅਤ ਹੋਏਗੀ, ਕਿਸ ਕੈਸਾ ਗੁਰੂ ਅਮਰਦਾਸ ਪਿਤਾ ਹੋਏਗਾ ਕਿ ਉਸਨੇ ਸਿਰਫ ਇੱਕ ਗੱਲ ਪਹਿਲਾਂ ਉਂਝੀ ਸਮਝ ਗਿਆ, ਇਤਨਾ ਵੱਡਾ ਗੁਰੂ ਹੈ. ਕਈ ਮੂਰਖ ਲੋਕ, ਕੋਈ ਮਹਾਂਪੁਰਸ਼ ਆਵੇ, ਕੋਈ ਸਾਧੂ ਆਵੇ, ਕੋਈ ਵੱਡਾ ਆਦਮੀ ਆ ਜਾਏ ਸੰਸਾਰੀ ਤੌਰ 'ਤੇ ਅੱਗੇ ਲੈਣ ਚਲੇ ਜਾਂਦੇ ਨੇ. ਅੱਗੇ ਵੀ ਕਈ ਵਾਰੀ ਲਾਲ ਕੱਪੜਾ ਵੀ ਵਿਛਾ ਦਿੰਦੇ ਨੇ, ਉਹਨੂੰ ਪਾਉਂਟੇ ਕਹਿੰਦੇ ਨੇ, ਰੈੱਡ ਕਾਰਪਿਟ ਟ੍ਰੀਟਮੈਂਟ. ਕੋਈ ਆਵੇ ਤਾਂ ਰੈੱਡ ਕਾਰਪਿਟ ਟ੍ਰੀਟਮੈਂਟ ਦਿਓ. ਜਿਸ ਵੇਲੇ ਅਕਬਰ ਆਇਆ, ਗੋਇੰਦਵਾਲ ਦੇ ਕੁਛ ਸ਼ਹਿਰੀਆਂ ਨੇ ਬਗੈਰ ਮਹਾਰਾਜ ਨੂੰ ਦੱਸਿਆ, ਅਕਬਰ ਆ ਰਿਹਾ ਲਾਲ.
ਪਹਿਲਾਂ ਸਰਦਾਰ ਕੁਲਦੀਪ ਸਿੰਘ ਜੀ ਗਏ ਤਾਂ ਬਹੁਤ ਮਹਿਸੂਸ ਹੋਇਆ ਕਿ ਅੱਛਾ ਸਾਥੀ, ਅੱਛਾ ਪ੍ਰਬੰਧਕ, ਅੱਛਾ ਮਿੱਤਰ, ਅੱਛਾ ਤੁਹਾਡੇ ਵਿੱਚ ਰਹਿਣ ਵਾਲਾ ਚਲਾ ਗਿਆ. ਫਿਰ ਖਬਰ ਪੁੱਜੀ ਕਿ ਸਰਦਾਰ ਹਰਬੰਸ ਸਿੰਘ ਵੀ ਚਲੇ ਗਏ, ਜਿਨ੍ਹਾਂ ਦੇ ਬਾਰੇ ਬਸ ਇਤਨਾ ਹੀ ਮੈਂ ਦੇਖਿਆ ਹੈ ਉਹਨਾਂ ਨੂੰ. ਜਿਸ ਤਰ੍ਹਾਂ ਆਖਦੇ ਨੇ ਨਾ, ਮੂਕ ਦਰਸ਼ਕ. ਸਭ ਤੋਂ ਵੱਡੀ ਸਿਫਤ ਲਿਖੀਏ ਕਿਸੇ ਇਨਸਾਨ ਦੀ ਕਿ ਉਹ ਮੂਕ ਦਰਸ਼ਨ ਹੋਵੇ, ਦੇਖਦਾ ਰਹੇ, ਕਰੇ ਸਭ ਕੁਛ, ਜ਼ਬਾਨ ਤੋਂ ਘੱਟ ਬੋਲੇ. ਸਰ ਹਰਬੰਸ ਸਿੰਘ ਕੁਛ ਐਸਾ ਹੀ ਸੀ. ਪਰ ਪਿੱਛੇ ਜੇ ਇੱਕ ਹੋਰ ਐਸੀ ਘਟਨਾ ਹੋ ਗਈ, ਸਰਦਾਰ ਨਿਰੰਜਿਤ ਸਿੰਘ ਵੀ ਸਾਡਾ ਸਾਥ ਛੱਡ ਗਏ. ਉਸ ਵੇਲੇ ਮੈਂ ਕੁਝ ਸਰੀਰ ਵਿੱਚ ਖੇਚਲ ਸੀ ਤਾਂ ਮੈਂ ਉਹਨਾਂ ਦੇ ਬੇਟੇ ਨੂੰ ਸਿਰਫ ਟੈਲੀਫੋਨ 'ਤੇ ਇਹੀ ਆਪਣੇ ਅੰਦਰਲੀ ਆਵਾਜ਼, ਜੋ ਉਹਨਾਂ ਨਾਲ ਪਿਛਲੇ 25-30 ਸਾਲ ਦੇਖਦਾ ਰਿਹਾ ਹਾਂ, ਉਹ ਇੱਕ ਸ਼ਖਸ ਐਸਾ ਸੀ ਜਿਸ ਨੇ ਇੱਕ ਨਵੀਂ ਗੱਲ ਸਾਨੂੰ ਸਮਝਾਈ ਕਿ ਭਲੇ ਲੋਕਾ, ਜੇ ਤੇਰੇ 2 ਬੇਟੇ ਹਨ, ਤੀਸਰਾ ਬੇਟਾ ਹੋ ਜਾਏ ਤਾਂ ਕੀ ਤੇਰੇ ਕੋਲ ਉਹ ਪੂਰਾ ਹੱਕ ਨਹੀਂ ਲਵੇਗਾ? ਐਸਾ ਕਿਉਂ ਨਹੀਂ ਸਾਡੇ ਅੰਦਰ ਹੋ ਜਾਂਦਾ ਕਿ ਜੇ ਮੇਰੀ ਆਪਣੀ ਸੰਤਾਨ 3 ਬੇਟੇ ਹੈ ਤਾਂ ਚੌਥਾ ਮੈਂ ਪੰਥ ਨੂੰ ਕਿਉਂ ਨਹੀਂ ਆਪਣਾ ਹਿੱਸਾ ਦੇਣ ਤੋਂ ਘਬਰਾਉਣਾ ਹਾਂ, ਕਤਰਾਨਾ ਹਾਂ? ਇਹ ਉਹਨਾਂ ਦੀ ਇੱਕ ਸੋਚਣੀ ਸੀ ਚੰਗੀ, ਜਿਹੜੀ ਕਾਫੀ ਚਮਤਕਾਰ ਕਰ ਗਏ. ਮੈਨੂੰ ਯਾਦ ਹੈ ਅਸੀਂ ਛੋਟੇ ਜਿਹੇ ਸਾਂ, ਭਾਈ ਵੀਰ ਸਿੰਘ ਜੀ ਦਾ ਅਕਾਲ ਚਲਾਣਾ ਹੋ ਗਿਆ ਤਾਂ ਦੌੜਦਾ ਹੋਇਆ ਰੇਡੀਓ ਵਾਲਾ, ਜਲੰਧਰ ਮੈਂ ਪੜ੍ਹਾਉਂਦਾ ਸਾਂ, ਮੇਰੇ ਕੋਲ ਆਇਆ ਕਿ ਭਾਈ ਵੀਰ ਸਿੰਘ ਗੁਜ਼ਰ ਗਏ ਨੇ. ਕਿਵੇਂ ਮਹਿਸੂਸ ਪਿਆ ਕਰਨਾ? ਹੋਰ ਤਾਂ ਮੈਨੂੰ ਕੋਈ ਸੁਝਿਆ ਨਾ ਉਸ ਵੇਲੇ. ਮੈਂ ਉਸਨੂੰ ਇਤਨੀ ਗੱਲ ਕਹੀ, ਭਾਈ ਵੀਰ ਸਿੰਘ ਜੀ ਦਾ ਅਕਾਲ ਚਲਾਣਾ ਇੱਕ ਬਹੁਤ ਬੜਾ ਹਾਦਸਾ ਹੈ. ਇਹਨਾਂ ਬਜ਼ੁਰਗਾਂ ਦੀ ਥਾਂ ਅਸੀਂ ਨੌਜਵਾਨ ਲੈ ਤੇ ਲਵਾਂਗੇ, ਪਰ ਇਸ ਤਰ੍ਹਾਂ ਜਿਵੇਂ ਇਰਾਨੀ ਕਾਲੀਨ ਉਠਾ ਕੇ ਕੋਈ ਬੋਰੀਆਂ ਵਿਛਾ ਰਿਹਾ ਹੋਵੇ. ਬਸ ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ, ਇਹ ਜਿਹੜੇ ਜਾ ਰਹੇ ਨੇ ਨਾ, ਥਾਂ 'ਤੇ ਅਸੀਂ ਸਾਰੇ ਬੱਚੇ ਲੈ ਲਾਂਗੇ, ਪਰ ਇੰਝ ਜਾਣੇ ਜੇ ਜਿਵੇਂ ਕੋਈ ਇਰਾਨੀ ਕਾਲੀਨ ਉਠਾ ਕੇ ਬੋਰੀਆਂ ਵਿਛਾ ਰਿਹਾ ਹੋਵੇ. ਇਹ ਮੇਰੀ ਅਰਦਾਸ ਹੈ ਪਾਤਸ਼ਾਹ, ਐਸਾ ਕੋਈ ਢੋਰ ਟੁਕਾ, ਕਿਉਂਕਿ ਤੂੰ ਸਾਨੂੰ ਜੁਗਤ 'ਤੇ ਸਮਝਾ ਗਿਆ ਹੈ ਕਿ ਕੋਈ ਚਲਾ ਜਾਏ ਉਸ ਦੀ ਆਪਣੀ ਤਿਆਰੀ ਵੀ ਹੋਣੀ ਚਾਹੀਦੀ ਹੈ, ਅਤੇ ਉਸਨੂੰ ਇਹ ਵੀ ਖਿਆਲ ਚਾਹੀਦਾ ਹੈ ਕਿ ਜਿਹੜੇ ਕੰਮ ਮੈਂ ਛੋਏ ਹੋਏ ਹਨ ਇਹ ਪੂਰਾ ਕਰੇ. ਇਸ ਲਈ ਮੈਂ ਜਿਸ ਵੇਲੇ ਆਪ ਦੇ ਦਰਸ਼ਨ ਕਰ ਰਿਹਾ ਹਾਂ ਤਾਂ ਜਿਹੜਾ ਵੀ ਕੋਈ ਵਿਛੜ ਕੇ ਜਾਂਦਾ ਹੈ, ਅੰਦਰ ਸਾਡੇ ਰੁੱਖ ਜ਼ਰੂਰ ਪਰਿੰਦਾ ਹੈ, ਪਰ ਪਾਣੇ ਦਾ ਵਿਧਾਨ ਵੀ ਆਪ ਗੁਰੂ ਨੇ ਬਣਾਇਆ ਹੈ. ਸੱਟ ਬਹੁਤ ਵੱਜਦੀ ਹੈ, ਪਰ ਵਿਧਾਨ ਤਾਂ ਬਣਾ ਦਿੱਤਾ ਨੇ ਕਿ ਪਾਣਾ ਮੰਨਣਾ ਹੈ. ਇਹ ਸਾਡਾ ਵਿਧਾਨ ਹੈ ਕਿ ਕੁਛ ਵਾਪਰ ਜਾਏ, ਕੁਛ ਹੋ ਜਾਏ, ਉਸ ਦੇ ਅੰਦਰਲਾ ਨਹੀਂ ਡੋਲਾਉਣਾ, अगर अंदरला डोल जाएगा तो समझ लो पाने का रस नहीं आया। यही मैं अपने मन में भी यही गल समझांदा हाँ कि उसकी खेड विच सारे आवना ते जावना है, पर एक गल साडे हिरदे जे मजबूत हन उसके पाने नूं असीं जान लिया है फिर सानू खेचल घट महसूस होएगी, असी उस दे विछोड़े नूं घट कर लवांगे। ये मैं मुढ़ली गल आप तक पहुँचानी सी। इतिहास विच जो कुछ लिखिया है नौजवान बच्चे गा के आखरे सन के इतिहास बड़ी जरूरी चीज है, भी बड़ी जरूरी। रूस का एक मुहावरा है कि जे तुसा टुरना होवे ना टुर नहीं सकोगे जब तक पिछले पैर ते जोर ना पाओ। कोई टुर के दसेगा तुसी हुन आराम नाल जरा टुरना, काली काली नहीं, जिसले दीवान की समाप्ति होएगी जरा अपने कदम नु चुकना, पिछले पैर ते जोर पावांगे ना ता अगला कदम पटिया जा सकेगा। इसलिए इतिहास बहुत जरूरी है कि असी पिछे उते जोर पा के अगां वल जाइए, पर इतना ही जरूरी उस तो भी वध जरूरी है बाणी नू समझना, बाणी नू टालना, बाणी दे के अनुसार चलना। ये ख्याल साडे इतिहास च लिखिया है गुरु अर्जन महाराज नू आया। गुरु अर्जन महाराज ये मन विच आया, गुरु अर्जन मन ऐसो धार्यो हो, ऐसी गल गुरु अर्जन दे मन अंदर दृढ़ हो गई कि करो जतन जै जग निस्तारियो। कोई ऐसा उपराला कर दिया कि जग दा निस्तारा हो जाए, जग भटकदा ना रवे। ये गल जिसले मन विच आई ता आप दे मुख विचों निकलिया बाणी गुरु, गुरु है बाणी वेदन तथ जन बुद्ध मधानी। ऐसा कोई इंतजाम कर जावा कि बाणी ते गुरु अंदर जरा भर अंतर ना किसे नूं दिखाई दे, शरीर दे पिछे इंसान ना जाए, व्यक्ति दे पिछे इंसान ना जाए, अते इस तरह हो जाए कि अपने बुद्ध नूं मधानी बना के सारे का सारा ज्ञान मक्खन वांगू उत्ते लै आए। ऐसा कोई प्रबंध मैं संसार ते कर जावा कि वेदन तथ जै बुद्ध मधानी, अपनी जो अकल है इसकी मधानी बना के बाणी ते गुरु नू जरा भी अंतर ना जान के भंडार कट्ठा कर लवे। अते ए गल फिर सानू समझांदिया गुरु अर्जन पातशाह ने कही कि दस मैल तक दर्श हमारे, दर्शन दसा महलां तक होंगे, उस तो बाद आ गए जन ग्रह निस्तारे। इस तो बाद इंसान किधर होर देखन ना किधरे चला जाए, फलाने कोल कुछ चीज पई है, फलाने व्यक्ति कोल पई हुई है, इसनू कारण दे ही मैं ऐसी चीज दे दिया कि बैठे बैठे इसका निस्तारा हो जाए। इतो ए सानू तीन गल्लां मिलियां कि बाणी गुरु दे विच जरा भी अंतर नहीं है, बाणी भंडार है ज्ञान दा, अते ज्ञान नू लैण लई भटकना नहीं चाहिदा, हिरदे अंदर चाकना चाहिदा है। इस करके गुरु ग्रंथ साहिब सानू बख्शिश करके मिलिया। चर्चा तुसी कई बारी सुनी है, कई इंसानां नू ना समझी करके गुरु ग्रंथ साहिब दी जो महिमा है वह साढ़े तक पहुँचाते नहीं हन, कुछ तो पता भी नहीं हुंदा। जे किसी नूं कुछ समझ आई है वह फिर अपनी मत दे उत्ते ज़्यादा जोर दे के गुरु कोलो मत नहीं लैंदा। यही कारण बनिया कि कुछ छोटे विद्वान, कुछ अखौती विद्वान, कुछ ना जान वाले इंसान यह कहना शुरू करता कि गुरु ग्रंथ साहिब दा भी कोई इतिहास है। तो मेरी पहली बेनती यही है कि गुरु ग्रंथ साहिब का कोई इतिहास नहीं हुंदा। तुर्की बाणी का कभी इतिहास होया ही नहीं है, तुर्की बाणी का की इतिहास दसोगे? आपनू आई, आपने लिख ली, साढ़े तक पहुँचा दिती। इसलिए कोई इंसान जो कोशिश करे ना कि गुरु ग्रंथ साहब का गाथा या इतिहास दस देवा, वो फिर ठेडे खाएगा, गिरेगा, आप उसनु समझ बिल्कुल नहीं आ सकेगी। सानू ते बस इतनी समझ आई है गुरु ग्रंथ साहिब नू पढ़ के मत्था टेक के समझ के कि इस दे अंदर जो कुछ है पढ़दियां समझदियां ते जिंदगियां लग जाणगियां। पर एक गल सानू भाई मनी सिंह जी समझा गए ने कि गुरु ग्रंथ साहिब दे अंदर चार चीजां नहीं पाईयां। बस ये मेरे अज दा समझ लो मजमून है कि जेड़ियां चीजां नहीं पाईयां ना असा अपनी जिंदगी च नहीं आवण देणियां। इहदे अंदर जो कुछ गुरु ग्रंथ साहिब दे है ये तो फिर किसी एक नहीं सदा सैकड़ियां जिंदगियां लग जाणगियां। तां महाराज दे शब्दां दे अर्थ भाव जां जीवन दी समझ आएगी। कोई तुक पढ़ के देख लो तुहानूं थोड़ी जी समझ आउंदी है, इंज लगदा है जिवें सारा ग्रहण हो गया, थोड़े जे चिर बाद आउंदे अर्थ गलत हो गए। ये तुक पढ़ के देख लो, इसके हाथ कहां विचार, अर्थ उन्हें लगे ने जी बड़ा समझ आ गए ने, कोई ये अक्षर मुश्किल नहीं है, कोई शब्द मुश्किल नहीं है, इसके हाथ कहां विचार। ते जे तुसी जरा टिक के पढ़ोगे तो इंज महसूस होएगा इस विचारे को कितनी कुमत है, इसके हाथ कहां विचार, इहदे कोल कितने कुमत है कि जान सके वाहेगुरु तू कितना वड्डा है, इस कोल कितने का अकल है जान सके कि वाहेगुरु तेरिया बरकतां कितनियां ने, इहदे कोल कितने का अकल है जान सके कि वाहेगुरु तू सदा है। इसलिए इहदे कोल इतनी भी छोटी विचार भी नहीं है कि वाहेगुरु की वड्याई नूं भी जान सके। इसलिए भाई मनी सिंह जी ने एक आसान तरीका सानू दसिया कि गुरु ग्रंथ साहिब के अंदर गुरु अर्जन पिता ने चार चीजा आवन नहीं दितियां। बस मेरी इतनी अंदरली इच्छा है, हर एक सिख की ख्वाहिश चाहिए है कि घट तो घट ये चार चीजा तो मेरे अंदर ना आवन। फिर ये तो हो जाएगा ना, जे चार चीजा गुरु ग्रंथ साहिब विच नहीं आईया, जे मेरे शरीर च चार चीजा, मेरे विहार चार चीजा, मेरे वतीरे भी चार चीजा नहीं आनगियां, तो मैं गुरु ग्रंथ साहिब का रूप से नहीं एक अंश से बन जावांगा। इह ते मैं आख सकांगा देख भाई जो गुरु ग्रंथ साहिब दे अंदर नहीं जान दिता, मुन्नी हरमंदर शरीर दे अंदर जान नहीं दिता। ये इसी पिता का कहना कि हरमंदर शरीर है। इस तरह मैं चार चीजा भाई मनी सिंह जी कहंदे ने गुरु अर्जन ने नहीं आवन दितियां। पहली मैं, सारे गुरु ग्रंथ साहिब दे अंदर मैं नहीं है, हंकार नहीं है। क्या दुनिया का मालिक है गुरु अर्जन पिता, ते अखीर ते ही कहेंगे तेरा कीता जा तू नहीं मैनू जो कितोई। कितना वड्डा है आप गुरु नानक, पर आखणगे नानक विचारा क्या कहे, सब लोग सलाहे एक सह, नानक सिर लोका पाव है, बलिहारी जाऊं जेते तेरे नाम है। इतना दुनिया का मालिक आप गुरु नानक, वाहेगुरु का रूप गुरु नानक, बख्शिश लेके आने वाला गुरु नानक, पर कहंदे ने मैनू विचारे नूं ते समझ ही नहीं है। इत्थे ते इतनी कोई ऐसी एकाग्रता हुई नहीं, जरा कोई संत नूं एकाग्रता मिली नहीं, साधु नूं जरा एकाग्रता मिली नहीं, अगला लग पैंदा है। आछी शीशे में देखे ना तुसां, अजे छोटे होंदे आछी शीशा हाथ च रखदे सां, नानी की ऐनक चुक लैंदे सां, नानी की ऐनक नूं लैके असी काले अखर साड़ी किताब दे हुंदे सन, किताब दे काले अखरां दे अगे वह शीशा रख देंदे सां, शीशे विचों किरणा निकलदियां सन, एकागर होके किरणा निकलदियां सन। जिस वेले एकागर होके शीशे विचों किरणा निकलदियां ने वह काले अखर नूं साड़ दिंदी है। तुसीं हुण वी देख लैना आछी शीशा लै लैना, जरा कोई सूरज अगे करना, ऐसियां किरणा निकलनगियां कि काला अखर सड़ जाएगा। साधु नूं एकाग्रता मिलदी है, जरा को एकांत विच जांदा है, पर एकाग्रता मिलन दे नाल या वर दिंदा है या श्राप दिंदा है। की करेगा, तेनू एकाग्रता मिली है तू रोशनी पैदा कर, तेनू एकाग्रता मिली है तू जलवा पैदा कर, तेनू एकाग्रता मिली है तू इस रोशनी अंदर होरां नूं टोरन की कोशिश कर। पर ऐसा होंदा है कदी किसी पिठ से हथ मारदा है, कदी किसी दृष्टि वल देखदा है, कदी नजर फिरांदा है, तो यही समझ आता मिली उन्होंने जरूर है एकाग्रता। इस तो मैं कभी इनकार या तुसी नहीं करोगे। एकाग्रता मिलन तो बाद उसकी हों वध गई, मैं वध गई, बनना तो सी उसने सागर का हिस्सा, पर कह लग पाया मैं सागर हाँ, मैं सागर हाँ, मैं सागर हाँ। बस ये साडा अंतर है,
गुरु ग्रंथ साहिब नूं पढ़न वाले दा इस विच मैं नहीं आवेगी। रोज आखेगा मेरा मुझ में किछ नहीं। साहिब गुरु गोबिंद सिंह महाराज तो कौन वड्डा है। जिस वेले दसम ग्रंथ शुरू हुंदा है, बचित्र नाटक दा आरंभ हुंदा है, उत्ते हैडिंग दे दिता ने अकाल पुरख बाच इस कीट प्रति। धन गुरु गोबिंद सिंह पातशाह आप सारी शक्ति उसको लेके आए ने, मैं अपना सुत तो निवाजा सारी ताकत लेके आए ने, पर जिसने लिखन लगेंगे तो कहेंगे अकाल पुरख बाच इस कीट प्रति, इस कीड़े नु वाहेगुरु कुछ बचन कह रहा है। हुण तुसीं दसो जिसने कोई बोलन लगता है, आखन लगता है, इस तरह करते जब संगत में कोई बैठी होंगी कोई असी कीड़े मकोड़े होंगे, हाँ सानू कीड़े मकोड़े समझ लग पैंदा है, तैनू की पता, तुहानू की पता, तुसी की जानो। इस तरह दियां बोलियां बोलन वाला गुरु ग्रंथ साहिब दा हाथ नहीं पा सकेगा। इस करके मुढ़ली गल गुरु ग्रंथ साहिब दे नेड़े नहीं आई, वो मैं है, ताकि हर सिखे गल जान लवे जिस दिन इस दी मैं आएगी ए बिखेड़ा ए दुबदा। हुण ते तुसी रोज ही पढ़ते हो, कहिंदे ने की है पंथ दी असल लड़ाई, की है पंथ दी असल दुबदा, की है पंथ दे अंदर ना होण वाली एकता, ते जवाब एक ही मिलता है, होमें दे तंदूर तपे हुए हैं। होंदा जिसले तंदूर तप जाए ना, ते कोई ना कोई गुवांडन थोड़ा जिहा झुलका लैके थोड़े जे लैके लकड़ियां भले तंदूर च पा देंदी है, अपनी रोटी ला के लै जाती है। यह पुराना तरीका साढ़े पिंडां विच सी कि तंदूर बालदी सी एक जो रोज बालन वाली, अपने जिसे ला लैंदी सी ना फुलके, ते आवाज देंदी सी तंदूर तपे हजे, ते असी अपने झुलके साड़ियां मावां या साड़ी गली वालियां होर औरतां चुक के थोड़ा थोड़ी लकड़ घरों लै जांदियां सन, ते विच पा के अपनी रोटी ला के तंदूर तो लै आउंदियां सन। होमे दा तंदूर तप रहा है, अते इर्द गिर्द दे लोग थोड़ा जिहा होर झुलका पा के फुलौनी दे के अपनी अपनी रोटी ला रहा है। यह है असल च दुबदा। गुरु अमरदास पातशाह दा बचन ते सदा याद रखने वाला है, जड़ा आवे एकता नहीं होंगी। गुरु अमरदास पातशाह नूं कहिंदे महाराज बड़ी दुबदा हो गई है, दातू की कहिंदा है, दासू जी की बोलदे पे ने, ऐ देखो सामने श्री चंद बाबा जी की पे करदे ने, लखमी चंद उनकी पिया कहिंदा है। हर कोई इह जिसले गुरु अमरदास पातशाह नूं आखे ते महाराज कहन लगे एकता हो नहीं सकती। पिता दा बचन है एकता हो नहीं सकती, गुरु ग्रंथ साहब दा बचन है। राजे रैयत दुरमत दोई, बिन सतगुरु सेवै एक न होई। एका हो ही नहीं सकता जब तक कोई गुरु ग्रंथ साहिब दी रोशनी अंदर टुरेगा नहीं। पहली एहतियात साहिब ने वरती कि मैं नहीं आवन दिती। दूसरी एहतियात सारे गुरु ग्रंथ साहिब च देखोगे, वितकरा नहीं है। जे रामानंद है, रामानंद दक्कण दा है, असाने कदी नहीं सोचिया गुरु अर्जन पिता ने गुरु ग्रंथ साहिब बनावन वेले साजन वेले बीड़ बनावन वेले इह ते दक्कण दा है। अते रामानंद बारे मशहूर है ना, ये दक्कण ते उत्तर दा ब्रिज है, एक पुल है। अगर किसी ने पुल देखना होवे ना, तो रामानंद दा शब्द ध्यान नाल पढ़े जो गुरु ग्रंथ साहिब दी दर्ज है। पुल किवें बनाने ने, लोकी ते पुल तोड़दे ने ना, साडा ते रिवाज इही बन गया है, साथ तोड़ो दोस्त तोड़ो प्रहार तोड़ो। रामानंद दे शब्द नूं जरा कोई गौर नाल देखोगे, इंज लगेगा जिवें लोकाई नूं जोड़ रहा है। है दक्कण दा, गल उत्तर दी करदा है, है उस मुल्क दा जिहदे अंदर निरी पूजा है, गल इह शब्द दी करेगा, ताकि दोनों जुड़ जान, किसे दा अंतर ना रहे। कोई वितकरा आवन नहीं दिता। रामानंद परमानंद जी बारे थानू आप नूं पता है, परमानंद सख्त आप लिखदे ना परमानंद जी कि मेरे अंदर भी एक बार ख्याल आ गया कि शायद वो चंगा है वो माड़ा है। मैं इसलिए जरा ध्यान नाल बैठा तो मैंने समझ आई ना कोई माड़ा है ना कोई चंगा है। उस दी बाणी भी गुरु ग्रंथ साहिब अंदर आपने दर्ज कर दी। जयदेव तकड़ा ब्राह्मण है, उस तो तकड़ा ब्राह्मण कोई है ही नहीं सी। जयदेव ने जिस वेले बाणी रची, आपने ये नहीं देखा कि जयदेव हूं ब्राह्मण है तो इतने मैं हूं कबीर ते रविदास ते नामदेव नूं बिठाना है। उसी आदर नाल गुरु ग्रंथ साहिब नूं गुरु ग्रंथ साहिब दे अंदर जयदेव नूं बिठाया है। ये मैं आप कई बारी महसूस कीता है, गुरु अर्जन साहिब तुसी उंदी तन हो, ਪਰ ਤੁਸੀਂ ਜੋ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਨਾ, ਹਰ ਭਗਤ ਦੇ ਬਾਰੇ ਬਸੰਤ ਰਾਗ ਦੇ ਅੰਦਰ ਇੱਕ ਪੂਰੀ ਅਸ਼ਟਪਦੀ ਲਿਖੀ ਹੈ ਕਿ ਸਾਰੇ ਭਗਤਾਂ ਨੇ ਪਾਇਆ ਕਿਸ ਤਰ੍ਹਾਂ ਹੈ, ਮਤੇ ਇਹ ਨਾ ਕੋਈ ਆਖੇ ਪਾਵਣ ਦਾ ਸਿਰਫ ਇੱਕ ਹੀ ਰਸਤਾ ਹੈ। ਉਹ ਅਸ਼ਟਪਦੀ ਆਪ ਗੁਰੂ ਅਰਜਨ ਸਾਹਿਬ ਨੇ ਲਿਖੀ, ਧੰਨੇ ਨੇ ਕਿਵੇਂ ਪਾਇਆ, ਜੈਦੇਵ ਨੇ ਕਿਵੇਂ ਪਾਇਆ, ਨਾਮਦੇਵ ਨੇ ਕਿਵੇਂ ਪਾਇਆ, ਰਵਿਦਾਸ ਨੇ ਕਿਵੇਂ ਪਾਇਆ, ਰਾਮਾਨੰਦ ਨੇ ਕਿਵੇਂ ਪਾਇਆ, ਪਰਮਾਨੰਦ ਨੇ ਕਿਵੇਂ ਪਾਇਆ, ਸਦਨੇ ਨੇ ਕਿਵੇਂ ਪਾਇਆ, ਸੈਨ ਨੇ ਕਿਵੇਂ ਪਾਇਆ, ਬਾਲਮੀਕ ਨੇ ਕਿਵੇਂ ਪਾਇਆ, ਅਜਾਮਲ ਨੇ ਕਿਵੇਂ ਪਾਇਆ, ਦ੍ਰੋਪਦੀ ਨੇ ਕਿਵੇਂ ਪਾਇਆ, ਤਾਂ ਕਿ ਮਦੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਇਹ ਕਹਿਣਾ ਸ਼ੁਰੂ ਕਰ ਦੇਵੇ ਕਿ ਸਵਾਏ ਇਸ ਤੋਂ ਕੋਈ ਰਸਤਾ ਨਹੀਂ ਹੈ। ਇਹ ਜੋ ਨਾ ਵਿਤਕਰਾ ਕਰਨਾ ਹੈ, ਜੈਦੇਵ ਨੇ ਪਾਇਆ ਛੋੜਿਆ ਅੰਭੇ, ਹੰਕਾਰ ਛੱਡ ਦਿੱਤਾ, ਮੈਂ ਬ੍ਰਹਮਣ ਨਹੀਂ ਹਾਂ, ਮੈਨੂੰ ਕੋਈ ਨਾ ਆਖੇ ਮੈਂ ਬ੍ਰਹਮਣ ਹਾਂ, ਮੇਰੀ ਬ੍ਰਹਮਣ ਦੀ ਸਿਰਫ ਹਰ ਜਨਮ ਕਰਕੇ ਮੈਂ ਬ੍ਰਹਮਣ ਹਾਂ, ਮੈਨੂੰ ਕੋਈ ਇਸ ਕਰਕੇ ਉੱਚਤਾ ਨਾ ਦੇ ਦੇਵੇ। ਧੰਨੇ ਨੇ ਪਾ ਲਿਆ ਬਾਲ ਬੁੱਧ, ਜਿਵੇਂ ਬਾਲ ਦੀ ਬੁੱਧ ਹੁੰਦੀ ਹੈ, ਜਿਵੇਂ ਬਾਲ ਲਾਲ ਲੜਾਉਂਦਾ ਹੈ ਮਾਂ ਦੀ ਗੋਦ ਚ ਬਹਿ ਕੇ, ਪਿਤਾ ਦੀ ਗੋਦ ਚ ਬਹਿ ਕੇ, ਬਸ ਧੰਨੇ ਨੇ ਲਾਲ ਲੜਾਇਆ ਤੇ ਵਾਹਿਗੁਰੂ ਪਾ ਲਿਆ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਦੂਜੀ ਚੀਜ਼ ਸਾਡੇ ਘਰ ਅੰਦਰ ਵਿਤਕਰਾ ਨਹੀਂ ਹੈ, ਇਤਨਾ ਪਿਆਰ ਦਿੱਤਾ ਹੈ ਕਿ ਸਾਰੇ ਖਿੱਚੇ ਆਏ ਹਨ ਗੁਰੂ ਪਾਤਸ਼ਾਹਾਂ ਕੋਲ। ਅੱਗੋਂ ਫਿਰ ਗੁਰੂ ਮਹਾਰਾਜ ਦਾ ਆਪਣਾ ਟੰਗ ਹੁੰਦਾ ਸੀ, ਉਹਨੂੰ ਸਮਝਾਉਣਾ, ਉਹਨੂੰ ਰਸਤਾ ਦੱਸਣਾ, ਉਸ ਨੂੰ ਰਸਤੇ ਪਾ ਦੇਣਾ, ਤਾਂ ਕਿ ਕਿਸੇ ਅੰਦਰ ਹੰਕਾਰ ਦਾ ਬੀ ਨਾ ਆ ਸਕੇ। ਇੱਕ ਮੈਂ ਹਮੇਸ਼ਾ ਹੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਜਾਨੀ ਅਰਜਨ ਸਿੰਘ ਜੀ ਨੂੰ ਵੀ ਕੱਲ੍ਹ ਆਖ ਰਿਹਾ ਸਾਂ, ਇਹ ਨੁਕਸ ਸਾਡੇ 'ਚ ਕਿੱਥੋਂ ਆ ਗਿਆ? ਅਸੀਂ ਕਿਸੇ ਸਿੱਖ ਨੂੰ ਦੇਖਦੇ ਹਾਂ ਨਾ, ਅਤੇ ਪਹਿਲਾਂ ਸਾਡੇ ਮਨ 'ਚ ਖਿਆਲ ਆਉਂਦਾ ਇਹ 'ਚ ਭਾਈ ਮਨੀ ਸਿੰਘ ਲੱਭਾਂ। ਹੁਣ ਇੱਕ ਗੱਲ ਧਾਰ ਲੈਣੀ ਕਿ ਕਿਸੇ 'ਚੋਂ ਜੇ ਭਾਈ ਮਨੀ ਸਿੰਘ ਢੂੰਡੋਗੇ ਤਾਂ ਮਨੀ ਸਿੰਘ ਲੱਭਣਾ ਨਹੀਂ ਹੈ, ਜੇ ਕਿਸੇ 'ਚੋਂ ਭਾਈ ਗੁਰਦਾਸ ਢੂੰਡੋਗੇ ਤਾਂ ਭਾਈ ਗੁਰਦਾਸ ਮਿਲਣਾ ਨਹੀਂ ਹੈ, ਜੇ ਕਿਸੇ 'ਚੋਂ ਬਾਬਾ ਬੁੱਢਾ ਜੀ ਢੂੰਡੋਗੇ ਤਾਂ ਬਾਬਾ ਬੁੱਢਾ ਜੀ ਮਿਲਣਾ ਨਹੀਂ ਹੈ। ਹੁਣ ਗ੍ਰੰਥੀ ਸਾਹਿਬ ਬੈਠੇ ਹੋਏ ਨੇ ਭਾਈ ਗੁਰਬਚਨ ਸਿੰਘ ਜੀ, ਹੁਣ ਤੁਹਾਡੇ ਮਨ 'ਚ ਆਵੇ ਇਹ ਤਾਂ ਬਾਬੇ ਬੁੱਢੇ ਦੇ ਸਥਾਨ 'ਤੇ ਬੈਠੇ ਨੇ ਅਤੇ ਬੁੱਢੇ ਵਾਲੇ ਦੇ ਸਾਰੇ ਗੁਣ ਹੋਣੇ ਚਾਹੀਦੇ ਨੇ, ਇਹ ਨਹੀਂ ਜੇ ਹੋਣਾ। ਇਹ ਤਾਂ ਕਦੀ ਕੋਈ ਬਰਕਤਾਂ ਨਾਲ ਸਾਡੇ ਕੋਲ ਇਹ ਮਹਾਂਪੁਰਸ਼ ਆ ਗਏ। ਹੁਣ ਤਰੀਕਾ ਕੀ ਹੈ? ਅਸੀਂ ਬੁੱਢੇ ਨੂੰ ਦੇਖੀਏ ਕਿੱਥੋਂ, ਅਸੀਂ ਭਾਈ ਗੁਰਦਾਸ ਨੂੰ ਤੱਕੀਏ ਕਿਸ ਤਰ੍ਹਾਂ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਉਹ ਪੁਰਾਣੇ ਸਿੱਖਾਂ ਦਾ ਚਲਕਾਰਾ ਕਿੱਥੋਂ ਲਈਏ? ਇੱਕ ਫਿਰ ਆਸਾਨ ਤਰੀਕਾ ਭਾਈ ਗੁਰਦਾਸ ਜੀ ਨੇ ਦੱਸ ਦਿੱਤਾ, ਉਹ ਤਰੀਕਾ ਹੈ ਜਾਪ ਸਾਹਿਬ। ਜਾਪ ਸਾਹਿਬ ਅੰਦਰ ਗੁਰੂ ਗੋਬਿੰਦ ਸਿੰਘ ਜੀ ਪਿਤਾ ਨੇ ਵਾਹਿਗੁਰੂ ਦੇ, ਘੱਟ ਵੱਧ ਹੋ ਸਕਦੇ ਨੇ, ਗਿਣਤੀ ਗਲਤੀ ਹੋ ਸਕਦੀ ਹੈ, ਵਾਹਿਗੁਰੂ ਦੇ ਜਾਪ ਸਾਹਿਬ ਦੇ ਅੰਦਰ 735 ਗੁਣ ਲਿਖੇ। ਇਤਨਾ ਵੱਡਾ ਵਾਹਿਗੁਰੂ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਤੇਰੇ 735 ਗੁਣ। ਇਹਦਾ ਕਾਰਨ ਕਈ ਹੋ ਸਕਦੇ ਨੇ, ਪਰ ਇੱਕ ਕਾਰਨ ਮੈਨੂੰ ਇਹ ਲੱਗਾ ਹੈ ਕਿਉਂਕਿ ਇਸਲਾਮ ਕਹਿੰਦਾ ਸੀ, ਮੁਹੰਮਦ ਕਹਿੰਦੇ ਸਨ, ਅਤੇ ਉਹਨਾਂ ਦੇ ਜਿਹੜੇ ਅਹਿਵਾਰੀ ਨੇ ਕਹਿੰਦੇ ਸਨ ਕਿ ਵਾਹਿਗੁਰੂ ਦੇ ਅੱਲਾਹ ਦੇ ਸਿਰਫ 100 ਗੁਣ ਨੇ। ਮਹਾਰਾਜ ਨੇ ਕਿਹਾ ਨਹੀਂ, 100 ਨਹੀਂ ਹਨ, ਬੇਅੰਤ ਗੁਣ ਨੇ। ਉਹਨਾਂ ਨੇ ਗਿਣਤੀ 735 ਦੀ ਕਰ ਦਿੱਤੀ। ਹੁਣ ਫਿਰ ਆਸਾਨ ਤਰੀਕਾ ਸਾਨੂੰ ਇੱਕ ਸਮਝ ਆ ਗਿਆ ਕਿ ਵਾਹਿਗੁਰੂ ਦਾ ਇੱਕ ਇੱਕ ਗੁਣ ਇੱਥੇ ਬੈਠੇ ਹੋਏ 600 ਸੱਜਣਾਂ ਅੰਦਰ ਜੇ ਹੋ ਜਾਏ ਤਾਂ ਅਸੀਂ ਵਾਹਿਗੁਰੂ ਦਾ ਰੂਪ ਨਹੀਂ ਹਾਂ। ਜੇ ਮੈਂ ਇੱਕ ਸਿੱਖ 'ਚ ਦੇਖਾਂ, ਕਿਰਪਾ ਲੈ ਭਾਈ ਕਮਾਲ ਦਾ ਸਿੱਖ ਹੈ, ਕਿਸੇ ਗਰੀਬ ਨੂੰ ਦੇਖੇ ਉਹਦਾ ਹੱਥ ਜੇ ਵੀ ਜਾਂਦਾ ਉਸ ਤਲੀ 'ਤੇ ਕੁਛ ਰੱਖ ਦਿੰਦਾ, ਕਿਰਪਾ ਲੈ ਵਾਹਿਗੁਰੂ ਕਿਰਪਾਲੇ ਹੈ। ਅਗਰ ਕਿਸੇ ਸਿੱਖ ਦੀ ਆਦਤ ਬਣ ਜਾਏ ਕਿ ਕਿਸੇ ਨੂੰ ਦੁਖੀ ਦੇਖ ਕੇ ਉਸੇ ਵੇਲੇ ਉਸਦੀ ਮਦਦ 'ਤੇ ਦੌੜ ਪਵੇ, ਤਾਂ ਕੀ ਉਹਦੇ 'ਚ ਵਾਹਿਗੁਰੂ ਦਾ ਗੁਣ ਨਹੀਂ ਹੈ? ਵਾਹਿਗੁਰੂ ਦਾ ਗੁਣ ਹੈ ਨਮੋ ਅੰਧਕਾਰ ਹੈ। ਕੋਈ ਇਨਸਾਨ ਮਾਯੂਸੀ 'ਚ ਆ ਕੇ ਕਵੇ ਕਿ ਮੈਂ ਮਾਯੂਸ ਨਹੀਂ ਹਾਂ, ਅੰਧੇਰਾ ਹੋ ਜਾਏ ਤਾਂ ਇਹ ਕਵੇ, ਇੱਥੇ ਤਾਂ ਬਿਜਲੀ ਕੱਟ ਜਾਂਦੀ ਹੈ, ਸਾਡੇ ਪੰਜਾਬ ਵਿੱਚ ਤਾਂ ਬਹੁਤ ਬਿਜਲੀ ਜਾਂਦੀ ਹੈ, ਹਿੰਦੁਸਤਾਨ ਵਿੱਚ ਉਸ ਤੋਂ ਹੀ ਵੱਧ ਜਾਂਦੀ ਹੈ, ਜਿਸ ਵੇਲੇ ਬਿਜਲੀ ਜਾਂਦੀ ਹੈ ਹਨੇਰਾ ਹੋਣ ਲੱਗਦਾ ਨਾ, ਅਸੀਂ ਪੁਰਾਣੇ ਕਹਿੰਦੇ ਹਨੇਰੇ ਦੇ ਸਾਈ ਮਰਨ, ਸਾਡੇ ਮੂੰਹ 'ਚ ਲੱਗਦਾ ਹਨੇਰੇ ਦੇ ਸਾਈ ਮਰਨ, ਬਜਾਏ ਇਸ ਦੇ ਕਿ ਸਾਡੇ ਮੂੰਹ 'ਚੋਂ ਇਹ ਨਿਕਲੇ ਨਮੋ ਅੰਧਕਾਰ ਹੈ। ਕੋਈ ਐਸਾ ਇਨਸਾਨ ਮਾਯੂਸੀ ਅੰਦਰ ਵੀ ਚੜ੍ਹਦੀ ਕਲਾ ਰੱਖੇ ਤੇ ਕੀ ਉਸ ਵਿੱਚ ਵਾਹਿਗੁਰੂ ਦਾ ਗੁਣ ਨਹੀਂ ਹੈ? ਨਮੋ ਰੋਗ ਹਰਤਾ, ਕੋਈ ਇਨਸਾਨ ਕਿਸੇ ਦਾ ਰੋਗ ਹਟਾਉਣ ਲਈ ਤਿਆਰ ਬਰ ਤਿਆਰ ਰਹੇ ਕਿ ਇਸ ਸ਼ਹਿਰ ਅੰਦਰ ਟੰਡੋਰਾ ਹੋ ਜਾਏ, ਟੰਡੋਰਾ ਕਰਦੇ ਸਨ ਪੁਰਾਣੇ ਸਿੱਖ, ਕਿ ਕਿਸੇ ਨੂੰ ਫਲਾਣੇ ਗਰੁੱਪ ਦਾ ਬਲੱਡ ਚਾਹੀਦਾ ਤੇ ਤੁਹਾਨੂੰ ਫਲਾਣੇ ਸਿੰਘ ਸਭਾ ਦੇ ਅੰਦਰ ਉਸ ਦਾ ਨਾਂ ਪਿਆ ਮਿਲ ਜਾਏਗਾ, ਤੇ ਕੀ ਤੁਸੀਂ ਖਿਆਲ ਕਰਦੇ ਹੋ ਵਾਹਿਗੁਰੂ ਵਾਲਾ ਗੁਣ ਨਹੀਂ ਹੈ? सारे शहर नूं पता होएगा, सब अस्पतालों नूं पता होएगा, हर आदमी नूं पता होएगा कि सिंह सभा को लिस्ट है कि जिस ग्रुप का किसी थान से ब्लड नहीं मिलता, श्री गुरु सिंह सभा अंदर फलाने सिख का ब्लड है। तो की ख्याल करोगे जिस वेले वो खून उस रोगी नूं जाएगा तो मुख चो नहीं निकलेगा नमो रोग हरता, भाई जिसने मेरा रोग दूर किया है उसनु मेरी सलाम है। यह आसान तरीका है, गुरु गोबिंद सिंह जी महाराज ने दसिया एक चो सब कुछ ना टूंडिया जे, ये गलती कर करके असी बड़ा नुकसान उठाया है। इस करके महाराज ने दूजी एहतियात गुरु ग्रंथ साहब विच वरती के किसे वेले विचकरा नहीं आवन दिता, सारे लगे हुए हैं तेरे राह दे, पुज जरूर जाणगे पर एक गाड़ी राह है इहदे उत्ते टुर के देख तैनू आसानी होएगी। तीसरी चीज गुरु ग्रंथ साहब विच नहीं आई, वो है पड़कहावट, वो है भंगड़ा, वो है सोग। क्या मेरे पिता ने सानू समझा दिता गुरु ग्रंथ साहब भंगड़ा नहीं है, तुहानू पता है उसे भंगड़ा है सी ना, संसार भंगड़े भी पाँदा होएगा, संसार होर चीजा भी करदा होएगा, लेकिन आपने गुरु ग्रंथ साहब अंदर दो चीजा नहीं आवन दितिया, ना दीपक ना मेघ। दीपक मैंने साड़ा, मेघ मैंने भंगड़ा। ना गुरु ग्रंथ साहिब दे अंदर इतनी खुशी दसण दा तरीका है कि तुसीं सड़कां ते नच्चण लग पो, ना कोई प्यारा विछड़ जाए ते इतना सोग होना चाहिए कि तुहाडे दोनों हथ तुहाडी छाती ते चले जाण। इसलिए महाराज ने दीपक ते मेघ नहीं वरतिया ताकि गुरु ग्रंथ साहिब नूं मनण वाले अंदर कदी पड़काहट ना आए। तो मैं फिर एक छोटा जिहा शब्द आप महाराज ने जो वरतिया उसनों ही ज्यादा वरत के कहा, सारे गुरु ग्रंथ साहब अंदर ना ऐश है ना तैश है। गुरु ग्रंथ साहब अंदर दो चीजा तो हम नहीं मिलनगियां, ना ऐश मिलेगी ना तैश मिलेगी। तुम देखिए कि जिन्होंने जरा कभी तैश च आ जाता है उन्हें तैश च आ जाती है कि मन आप समझ नहीं आऊंगी। तेनों दो गुण मिले ने, या तेनों चार पैसे मिले ने, या तेनों किसी जगह लाटरी मिल गई है, लाटरी व्यापार है, किसी व्यापार में तेनों सौदा चंगा पै गया, तू ऐश विच भी आ गया तू तैश विच भी आ गया। सारे गुरु ग्रंथ साहब अंदर ना ऐश है ना तैश है, ना पड़काट है ना मायूसी है। इत्थे ते आपने सानू समझा दिता है नाम चढ़दी कला। नाम दी सब तो ठीक परिभाषा यह है, ठीक अर्थ ए ने वाहेगुरु दी हजूरी दा एहसास। ये महसूस होंदा रहे जिवें हवा चल रही है ना, तो मेरे लग रही है तन हर वे महसूस होंदा रहे कि वाहेगुरु दा एहसास सानू पता रहे। तो एहसास तो बाद की होएगा वाहेगुरु दा प्रकाश, ये है नाम। इस करके गुरु ग्रंथ साहिब दे अंदर आपने बड़ी साढ़े ते मेहर की थी कि ना इस अंदर ऐश आई ना तैश आई ना पड़काट आई, ना गुरु ग्रंथ साहब दे अंदर किसे वेले तुसी देखोगे। जे सब तो कठिन हुंदा है जो म्यूजिक है ना, फोक म्यूजिक जो लोक गीत है, इस विच प्रकाहट बड़ी है। लोक गीत हो रहा होवे तुसी देखिए, भावें वह एम टी वी होवे भावें कोई होर होवे, तुसी देखोगे नच नच के बोलदे ने, छाला मार के बोलते हैं, या इस तरह बोलते हैं जिम्मे अंदर कुछ होर प्रकाहट पैदा कर देनी है। इसी तरह महाराज ने देखा ये जेड़े फोक सांग ने जिन्हां विच कोड़ियां ने, जिन्हां विच करले है, जिन्हां विच वंजारा है, जिन्हां विच अलाणिया है, कह लगे अगर इस नूं थोड़ा जिहा ऐसी छो दे दें ये सारे पावन पवित्र होके इस तरह हो जाण जिवें इन्ने कूले ते मलूक हो जाण कि हर आदमी संसार अंदर विचरदा होया सहज खुशी भी महसूस करे, भंगड़े वल ना जाए। यह है गुरु ग्रंथ साहब के 93 सिर लेख। जे जरा कोई ध्यान नाल देखेगा तो इंज महसूस होगा उसनू कि हथ लाया ने ते इतने क्रूड़ नू, क्रूड़ भाव इतने कुरुख्त नू भी आपने मलूक कर दिता है, इतना उसनू प्यार दे दिता है कि अलाणिया भी गाण ते दिल करदा है, घोड़ियां भी पढ़न ते दिल करदा है, करहला हो रहा है पर साडा मन टिक जांदा है। तीसरी चीज गुरु ग्रंथ साहिब विच आपने नेड़े नहीं आवन दिती, वाहेगुरु ये रहमत कर साडे विच भी कदी ऐश ते तैश ना आवे। चौथी चीज है ज्यादा मुश्किल, सारे गुरु ग्रंथ साहिब दे अंदर कीते नहीं सलाया, परते नूं सलाह, किसे वेले किते नूं नहीं सलाया। संसार देखे ना, देख विडान रिया विस्मार। संसार दी चंगी चीज देखिए, ध्यान वाहिगुरु वल चल गया है। मूर्त नूं देखे अमूर्त भी चला गया, मूर्त अमूर्ते, मूर्त नूं देखन बाद अमूर्त भी चला गया। टिके नहीं बह गया, रुक के नहीं बह गया। सुनांदे भी नहीं कुछ लोगों दी कहानियां कि दो साधु बैठ गए, एक ने आख्या मैं सब कुछ त्याग देता है, दूसरा उन्हें देखन गया तो हैरान हो गया कि जेड़ी जेड़ा इसने चंदोवा लाया हुआ है ना, मच्छरदानी लाई हुई है अपने घर अंदर, मच्छरदानी दे किल जेड़े ना सोने दे किल ने, जिसने सब कुछ त्यागया सी, वो बड़ा हैरान होया, कहन लगा तू ही कैसे साधु है, तेरी साधु गुना की है, तू तो मच्छरदानियां जेड़े किल ने ना ये भी सोने दे लाए हुए ने। आखर साधुआं की बोली साधुआं की बोली हुंदी है। आखर लगा चल भाई छड़ के चले चलने। जिसले दोनों छड़ के चले गए, उसने मच्छरदानी सोने ना लगी किल छड़ के निकल पिया। तो थोड़ी दूर गया ना, जरा साधु कहंदा सी ना तू मच्छरदानी सोने दे किल आए ने, तो कहन लगो मेरा तो लोटा उठ रह गया है। तो कहन लगो भले लोका दीवार विच सोने दा किल ला लेना चंगा है, हिरदे अंदर कटोरा लई रखना बड़ा जुलम है। बस ये साड़ियां आदतां जे, असी आप दुनिया के अंदर रहने वाले भी इंसान कई बार ऐसा महसूस करने हैं ये की बन गया है, ये की हो रहा है। स्वाय गुरु ग्रंथ साहब तो सोझी नहीं आएगी, करते नूं सालाना है, कीते नूं किसे वेले नहीं सालाना। वो तो देन वाला है, पन्नन वाला है, करण वाला है, लैन वाला है। इसलिए गुरु ग्रंथ साहब के अंदर गुरु अर्जन पिता तेरी रहमत सानू सब तो पहली, जो अंदर है ये तो फिर बैठ के टिक के आप सारे रल के विचार करांगे। ये भी मैं मन च पक्ष बनाया है कि इस वारी इन्ने दिन तो नहीं जितने प्रधान साहब ते सेक्रेटरी साहब ने के जिन्हें भी 8-10 दिन आप कोल बैठांगे, ये मेरा मन पक्क होया है कि जेड़े मुढ़ले सिद्धांत हैं ना ये सानू जरूर पता होने चाहिए ने। जे मुढ़ली गल पता होवे तो फिर दीवार महल इमारत बहुत अच्छी होंगी है, जे नी जरा गलत हो जाए तो बहुत नुकसान होंगे। सिर्फ एक साड़ी बदकिस्मती रही है